ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਪੰਜ ਤੱਤ ਕੇ ਕੋਟ ਮੈਂ ਹੈ ਪੱਚੀਸ ਹੈ ਪ੍ਰਕ੍ਰਿਤ ਜੀਓ ਬਸੇਰਾ ਤਹ ਕੀਓ ਸੁਣ ਲੋਹੇ ਰੀਪਾ ਮਿਤ ਪੰਜ ਤੱਤ ਕੇ ਕੋਟ ਮੈਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਪਤਤ ਪਾਵਨ ਭਗਤ ਵਛਲ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਵਾਲੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਰਾਗੀ ਸਿੰਘਾਂ ਦੀ ਰਸਨਾ ਪਾਸੋਂ ਧੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਚੱਲ ਰਹੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਤਿਸ ਦਾ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੋ ਕਥਾ ਆਰੰਭ ਕਰਨ ਤੋਂ ਪਹਿਲਾਂ ਕੁਝ ਕੁ ਬੇਨਤੀਆਂ ਨੇ ਇਸ ਹਫ਼ਤੇ ਦੇ ਵਿੱਚ ਆਉਣ ਵਾਲੇ ਪ੍ਰੋਗਰਾਮਾਂ ਦੇ ਬਾਰੇ ਕਿ 6 ਜਨਵਰੀ ਦਿਨ ਵੀਰਵਾਰ ਨੂੰ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਔਰ ਇਸ ਨਾਂ ਦੀ ਯਾਦ ਵਿੱਚ ਸਮੂਹ ਸ਼ਹੀਦਾਂ ਦੀ ਯਾਦ ਵਿੱਚ 8 ਜਨਵਰੀ ਦਿਨ ਸ਼ਨਿਚਰਵਾਰ ਨੂੰ ਸ਼ਾਮ 5:30 ਤੋਂ 8:30 ਵਜੇ ਤੱਕ ਇਹ ਸਮਾਗਮ ਹੋਣਗੇ। ਸੰਗਤਾਂ ਨੇ ਸਮੇਂ ਸਿਰ ਪਹੁੰਚ ਕਰਕੇ ਲਾਹਾ ਪ੍ਰਾਪਤ ਕਰਨਾ ਅਤੇ ਸਰਬੰਸਦਾਨੀ ਸਾਹਿਬੇ ਕਮਾਲ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 11 ਜਨਵਰੀ ਦਿਨ ਮੰਗਲਵਾਰ ਨੂੰ ਮਨਾਇਆ ਜਾਣਾ। 9 ਜਨਵਰੀ ਦਿਨ ਐਤਵਾਰ ਨੂੰ ਧੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਔਰ ਮੰਗਲਵਾਰ ਨੂੰ 11 ਜਨਵਰੀ ਨੂੰ ਭੋਗ 10:30 ਵਜੇ ਪੈਣੇ ਨੇ। ਉਪਰੰਤ ਕੀਰਤਨ ਦਰਬਾਰ ਸੱਜੇਗਾ। ਸਰਬੱਤ ਸੰਗਤਾਂ ਨੂੰ ਪਹੁੰਚਣ ਦੀ ਦੋਨੇ ਹੱਥ ਜੋੜ ਕਰਕੇ ਬੇਨਤੀ ਕੀਤੀ ਜਾਂਦੀ ਹੈ। ਸਮੇਂ ਸਿਰ ਪਹੁੰਚ ਕਰਕੇ ਸੰਗਤਾਂ ਨੇ ਲਾਹਾ ਪ੍ਰਾਪਤ ਕਰਨਾ ਹੈ। 40 ਮੁਕਤਿਆਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਨਾਮ ਸਿਮਰਨ ਸਮਾਗਮ ਹੁੰਦੇ ਨੇ 14 ਜਨਵਰੀ ਦਿਨ ਸ਼ੁੱਕਰਵਾਰ ਨੂੰ ਸੰਗਰਾਂਦ ਵਾਲੇ ਦਿਨ ਤੋਂ ਇਹ ਸਿਮਰਨ ਆਰੰਭ ਹੋਵੇਗਾ। ਅੰਮ੍ਰਿਤ ਵੇਲੇ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਦਿਨ ਤੇ ਪਹੁੰਚ ਕਰਕੇ ਲਾਹਾ ਪ੍ਰਾਪਤ ਕਰੀਏ ਔਰ ਇਹ 40 ਦਿਨ ਸਿਮਰਨ ਚੱਲੇਗਾ। ਅੰਮ੍ਰਿਤ ਸੰਚਾਰ 26 ਫਰਵਰੀ ਸ਼ਨਿਚਰਵਾਰ ਸ਼ਾਮ ਨੂੰ ਹੋਵੇਗਾ। ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਦੇ ਵਿੱਚ ਅਸੀਂ ਆ ਜਾਈਏ। ਜਿਵੇਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਰਹੇ ਸਾਂ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਲੋਹਾਰੀ ਪਾ ਸਿੱਧ ਆਇਆ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆ ਕਰਕੇ ਇਸਨੇ ਸਵਾਲ ਕੀਤੇ। ਪਹਿਲਾਂ ਤਾਂ ਮਛੰਦਰ ਨਾਥ ਪੁੱਛਦਾ ਸੀ ਕਿ ਇਸ ਦੇਹੀ ਦੇ ਜੋੜ ਕਿੰਨੇ ਨੇ ਜਾਂ ਇਸ ਦੇਹੀ ਅੰਦਰ ਨਾੜੀਆਂ ਕਿੰਨੀਆਂ ਨੇ, ਉਹ ਤਾਂ ਸਰੀਰ ਦੇ ਬਾਰੇ ਹੀ ਪੁੱਛਦਾ ਰਿਹਾ, ਪਰ ਲੋਹਾਰੀ ਪਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕੁਝ ਤੱਤਾਂ ਬਾਰੇ ਸਵਾਲ ਕਰਦਾ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਵਧੀਆ ਤਰੀਕੇ ਦੇ ਨਾਲ, ਜੋ ਲੋਹਾਰੀ ਪਾ ਨੂੰ ਵੀ ਨਹੀਂ ਸੀ ਪਤਾ, ਉਹ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੱਸਿਆ ਕਿ ਜਿੱਥੇ ਇਹ ਪੰਜ ਹਵਾਵਾਂ ਅਤੇ ਪੰਜ ਤੱਤ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ ਔਰ ਇੱਕ ਇੱਕ ਤੱਤ ਤੋਂ ਅੱਗੇ ਪੰਜ ਪੰਜ ਇਹਨਾਂ ਦੇ ਗੁਣ, ਇੱਕ ਇੱਕ ਗੁਣ ਦਾ ਅੱਗੇ ਪੰਜ ਪ੍ਰਕਾਰ ਦਾ ਸੁਭਾਅ, ਇਹ ਕੱਲ ਆਪਾਂ ਸਰਵਣ ਕੀਤਾ ਹੈ। ਇਸੇ ਤਰ੍ਹਾਂ ਪੁੱਛਿਆ ਸੀ ਕਿ ਜਿਹੜੇ 6 ਚੱਕਰ ਨੇ ਉਹਨਾਂ ਚੱਕਰਾਂ ਨੂੰ ਵਿੰਨ ਕਰਕੇ ਤੁਸੀਂ ਕੀ ਇਹ ਗਿਆਨ ਮਤ ਹਾਸਲ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ 6 ਚੱਕਰ ਵੀ ਦੱਸੇ ਨੇ, ਭਿਅੰਗਮਾ ਨਾੜੀ ਵੀ ਦੱਸੀ ਹੈ ਕਿ ਇਸ ਨੂੰ ਕਿਵੇਂ ਖੋਲਿਆ ਜਾ ਸਕਦਾ ਹੈ। ਜਿਵੇਂ ਪਹਿਲੇ ਪ੍ਰਸੰਗ ਦੇ ਵਿੱਚ ਅਸੀਂ ਸਰਵਣ ਕੀਤਾ ਸੀ ਕਿ ਹੱਠ ਯੋਗ ਅਤੇ ਕਸ਼ਟ ਯੋਗ ਜਿਹੜੇ ਸਨ, ਉਹਦੇ ਨਾਲੋਂ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਭਗਤ ਯੋਗ ਦੱਸਿਆ ਸੀ ਕਿ ਇਹ ਸਾਰੇ ਜਾਣੇ ਆਪਾਂ ਕਰ ਸਕਦੇ ਹਾਂ, ਇਹ ਹੱਠ ਯੋਗ ਕਰਨਾ ਔਖਾ ਹੈ ਔਰ ਭਗਤ ਯੋਗ ਕਰਨਾ ਆਸਾਨ ਹੈ। ਸਤਿਗੁਰੂ ਮਹਾਰਾਜ ਜੀ ਨੇ ਇਹ ਦ੍ਰਿੜ ਕਰਵਾ ਦਿੱਤਾ ਕਿ ਇਹ ਸਿੱਧੋ ਜਿਹੜਾ ਭਗਤ ਯੋਗ ਹੈ ਇਹ ਤੁਹਾਡੇ ਹੱਠ ਯੋਗ ਨਾਲੋਂ ਆਸਾਨ ਹੈ ਔਰ ਮੁਕਤੀ ਦੇਣ ਵਾਲਾ ਹੈ। ਤੁਹਾਡਾ ਹੱਠ ਯੋਗ ਕਮਾਇਆ ਹੋਇਆ ਮੁਕਤੀ ਨਹੀਂ ਦਿੰਦਾ, ਅੰਦਰ ਹੰਕਾਰ ਵਧਾਉਂਦਾ ਹੈ। ਇਸੇ ਤਰ੍ਹਾਂ ਜਿਹੜੇ ਪੰਜ ਤੱਤ ਨੇ ਇਹਨਾਂ ਦੇ ਦੁਆਰਾ 6 ਚੱਕਰਾਂ ਨੂੰ ਛੇਦ ਕਰਕੇ ਵਿੰਨ ਕਰਕੇ ਜਿਹੜਾ ਤੁਸੀਂ ਦਸਮ ਦੁਆਰ ਤੱਕ ਪਹੁੰਚੇ ਹੋ, ਇਹ ਕੇਵਲ ਸਮਾਧੀ ਦੇ ਵਿੱਚ ਸਥਿਤ ਹੋਣ ਦਾ ਹੀ ਕਾਰਨ ਹੈ। ਉਮਰ ਨੂੰ ਵਧਾਉਣਾ ਹੀ ਇਸ ਦੇ ਵਿੱਚ ਬੈਠਣ ਦਾ ਤਰੀਕਾ ਹੈ। ਬਾਕੀ ਜੇ ਤੁਸੀਂ ਕਹੋ ਕਿ ਇਸ ਦਸਮ ਦੁਆਰ ਦੇ ਵਿੱਚ ਬੈਠ ਕਰਕੇ ਸਵਾਸਾਂ ਨੂੰ ਟਿਕਾ ਕਰਕੇ ਭਗਤੀ ਕੀਤੀ ਜਾਵੇ, ਉਹ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਹ ਮਨ ਦਾ ਹੰਕਾਰ ਵੱਧ ਜਾਂਦਾ, ਉਮਰ ਵੱਧ ਜਾਂਦੀ ਹੈ। ਜੇ ਭਗਤੀ ਕਰਨੀ ਹੈ ਤਾਂ ਇੱਕ ਇੱਕ ਸਵਾਸ ਨੂੰ ਸਾਂਭਦਿਆਂ ਹੋਇਆਂ ਹੀ ਕੀਤੀ ਜਾ ਸਕਦੀ ਹੈ। ਉਸੇ ਮਾਲਕ ਦੇ ਗੁਣ ਗਾਏ ਜਾ ਸਕਦੇ ਨੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਜਿਹੜਾ ਸਾਨੂੰ ਸਾਰਾ ਵਿਸਥਾਰ ਪੂਰਵਕ ਦੇ ਵਿੱਚ ਇਸ ਸਰੀਰ ਬਾਰੇ ਦੱਸਿਆ ਸੀ। ਕੁਝ ਪ੍ਰੇਮੀਆਂ ਦੇ ਫੋਨ ਆਏ ਸਨ ਕਿ ਜਿਹੜਾ ਤਿੱਲੀ ਦਾ ਵੱਧ ਜਾਣਾ, ਉਸ ਦੇ ਬਾਰੇ ਸਾਨੂੰ ਉਹ ਜਿਹੜਾ ਇਲਾਜ ਹੈ ਉਹ ਦੱਸ ਦਿੱਤਾ ਜਾਵੇ। ਮੈਂ ਕੱਲ੍ਹ ਵੀ ਦੱਸਿਆ ਸੀ ਕਿ ਮਹਾਨ ਕੋਸ਼ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਜੀ ਨੇ ਇਹ ਇਲਾਜ ਦੱਸਿਆ ਇਸ ਤਿੱਲੀ ਦਾ, ਅਤੇ ਜੇ ਕਿਸੇ ਦੇ ਕੋਲ ਮਹਾਨ ਕੋਸ਼ ਹੋਵੇ ਦੇਖ ਲੈਣਾ, ਨਹੀਂ ਤਾਂ ਇੰਟਰਨੈੱਟ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ। ਫਿਰ ਵੀ ਮੈਂ ਦੱਸ ਦਿੰਦਾ ਹਾਂ ਕਿ ਹੀਰਾ, ਕਸੀਸ, ਰੇਮਦ ਚੀਨੀ, ਨਸ਼ਾਦਰ ਅਤੇ ਮੁਸਰਫ ਮੁਸੱਬਰ ਇਹ 4 ਚੀਜ਼ਾਂ ਨੇ, ਇਹਨਾਂ ਨੂੰ ਮਿਲਾ ਕਰਕੇ 6-6 ਮਾਸੇ ਲੈਣੀ ਹੈ ਔਰ ਕੁਵਾਰ ਦੇ ਗੁੱਦੇ ਦੇ ਵਿੱਚ ਮਿਲਾ ਕਰਕੇ 41 ਗੋਲੀਆਂ ਇਸ ਦੀਆਂ ਵੱਟ ਲੈਣੀਆਂ, ਛਾਵੇਂ ਛਕਾ ਲੈਣੀਆਂ ਔਰ ਇਹ 1 ਗੋਲੀ ਨਿਰਨੇ ਪੇਟ ਲੈਣੀ ਹੈ। ਇਹ ਆਪਣੇ ਆਪ ਘਟਣੀ ਸ਼ੁਰੂ ਹੋ ਜਾਂਦੀ ਹੈ, ਪਰ ਪਰਹੇਜ਼ ਰੱਖਣਾ ਪਵੇਗਾ, ਤਲੀਆਂ ਚੀਜ਼ਾਂ ਨਹੀਂ ਖਾਣੀਆਂ। ਸੋ ਇਹ ਇਸ ਤਰ੍ਹਾਂ ਦਾ ਇਹ ਤਿੱਲੀ ਦਾ ਇਲਾਜ ਹੋ ਸਕਦਾ, ਜਿਹੜਾ ਕਹਿੰਦੇ ਜਿਗਰ ਵੱਧ ਗਿਆ ਜਾਂ ਕਿਸੇ ਨੂੰ ਭੋਜਨ ਨਹੀਂ ਪਚਦਾ ਜਾਂ ਅੰਦਰ ਪਿੱਤੇ ਦੀ ਗਰਮੀ ਵੱਧ ਜਾਂਦੀ ਹੈ, ਇਸ ਤਰੀਕੇ ਦੇ ਨਾਲ ਇਹ ਘੱਟ ਸਕਦੀ ਹੈ। ਅਤੇ ਇਸੇ ਤਰ੍ਹਾਂ ਦੂਸਰਾ ਇਲਾਜ ਵੀ ਹੈ, ਉਹ 2 ਬੋਤਲਾਂ ਨਸ਼ਾਦਰ ਵਾਹਿਗੁਰੂ ਸਿਰਕੇ ਦੀਆਂ ਲੈਣੀਆਂ। ਮੈਂ ਲਿਖ ਕੇ ਵੀ ਲਿਆਂਦਾ ਸੀ ਕਿ 2 ਤੋਲੇ ਨਸਾਦਰ ਹੈ ਅਤੇ 2 ਤੋਲੇ ਕਸ਼ਮੀਰੀ ਜੀਰਾ, 2 ਤੋਲੇ ਸੰਚਰ ਲੂਣ ਹੈ, ਸਭ ਇਕੱਠੇ ਕਰ ਲੈਣੇ ਅਤੇ 21 ਅੰਜੀਰ ਇਸ ਦੇ ਵਿੱਚ ਭਿਉਂ ਕੇ ਪਾ ਲੈਣੇ, ਇਹਦੇ ਵਿੱਚ ਹੀ ਭਿੱਜ ਜਾਣੇ ਆ। 7 ਦਿਨ ਇਹ ਭਿੱਜੇ ਰਹਿਣ ਦੇਣੇ ਆ ਅਤੇ ਜਦ 7 ਦਿਨ ਹੋ ਜਾਣ, 8ਵੇਂ ਦਿਨ 1 ਅੰਜੀਰ ਕੱਢ ਕੇ ਖਾਲੀ ਪੇਟ ਖਾ ਲੈਣਾ। ਦੋਨਾਂ ਦੇ ਵਿੱਚੋਂ ਕੋਈ ਵੀ ਇਲਾਜ ਕੀਤਾ ਜਾ ਸਕਦਾ। ਇਹ ਇਲਾਜ ਲਿਖ ਵੀ ਲੈਣਾ ਹੈ, ਬਹੁਤ ਵਧੀਆ ਆ, ਜਿਸ ਨੇ ਕੀਤਾ ਵੀ ਆ ਉਹਨਾਂ ਨੂੰ ਆਰਾਮ ਵੀ ਮਿਲਿਆ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਤਿੱਲੀ ਦਾ ਵਧਣਾ ਜਿਹੜਾ ਇਹ ਕਾਰਨ ਇਹੀ ਦੱਸਿਆ ਸੀ ਕਿ ਇਹ ਤਲੀਆਂ ਚੀਜ਼ਾਂ ਤੋਂ ਹੀ ਵੱਧਦਾ ਹੈ ਔਰ ਜਿਹੜਾ ਸਾਦੇ ਭੋਜਨ ਨੂੰ ਛੱਡ ਕਰਕੇ ਇਸ ਜੀਭਾ ਦੇ ਰਸਾਂ ਕਸਾਂ ਦੇ ਸਵਾਦ ਵਿੱਚ ਪੈ ਕੇ ਖਾਂਦਾ, ਇਹ ਬਿਮਾਰੀ ਦਾ ਕਾਰਨ ਹੀ ਤਾਂ ਬਣਦਾ। ਇੱਕ ਕਿਸੇ ਨੇ ਇਲਾਜ ਹੋਰ ਪੁੱਛਿਆ ਸੀ, ਸੋ ਉਹ ਕੱਲ੍ਹ ਨੂੰ ਦੱਸ ਦੇਵਾਂਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਵੇਂ ਅੱਜ ਬਖਸ਼ਿਸ਼ ਕਰ ਰਹੇ ਨੇ, ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਪੰਜ ਤਤ ਕੇ ਕੋਟ ਮਹਿ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਐ ਲੋਹਾਰੀ ਪਾ ਸਿੱਧ, ਇਹ ਜਿਹੜੀ ਤੈਨੂੰ ਪੰਜੀਕਰਨ ਦੱਸੀ ਹੈ ਨਾ, ਪੰਜਾਂ ਪ੍ਰਕਿਰਤੀਆਂ ਦੇ, ਇਹਨਾਂ ਪੰਜਾਂ ਤੱਤਾਂ ਦੇ ਸੁਭਾਅ, ਇਹ ਪੰਜਾਂ ਪ੍ਰਕਿਰਤੀਆਂ ਦੇ ਵਿੱਚ ਇਹ ਜੀਵੜਾ ਜਿਹੜਾ ਇਹ ਵਸ ਰਿਹਾ ਹੈ, ਭਾਵ ਇਹ ਕਿਲਾ ਹੈ ਇੱਕ ਕਿਸਮ ਦਾ, ਕਿਉਂਕਿ ਸੁਣਿਆ ਕਿ ਕਿੰਨਾ ਕੁਛ ਇਸ ਸਰੀਰ ਦੇ ਅੰਦਰ ਹੈ, ਔਰ ਇਸ ਸਰੀਰ ਦੇ ਅੰਦਰ ਇੱਕ ਜੀਵ ਆਤਮਾ ਟਿਕੀ ਹੋਈ ਹੈ, ਜੀ ਅਰੇ ਉਲਾ ਨਾਮਕਾ ਅਵਰ ਜੇ ਕਰਨ ਕਰਾਵਨੋ ਤਿੰਨ ਮਹਿ ਭਉ ਹੈ ਜਾਮਕਾ। ਹੁਣ ਇਹ ਜੀਵੜੇ ਨੂੰ ਉਪਦੇਸ਼ ਮਹਾਰਾਜ ਦਿੰਦੇ ਨੇ ਕਿ ਜੇ ਇਹ ਜੀਵੜਾ ਪਰਮੇਸ਼ਵਰ ਦੇ ਨਾਮ ਦੇ ਵਿੱਚ ਲੱਗ ਜਾਵੇ ਤੇ ਇਸ ਨੂੰ ਫਿਰ ਹੋਰ ਕਰਮ ਅਪਣਾਉਣ ਦੇ ਬਜਾਏ ਇਸ ਨੂੰ ਉਹਨਾਂ ਦੇ ਵਿੱਚੋਂ ਪਰਮੇਸ਼ਵਰ ਦੇ ਭੈ ਦੇ ਪਾਤਰ ਬਣ ਜਾਂਦਾ, ਕਿ ਮੈਨੂੰ ਪਤਾ ਲੱਗ ਜਾਂਦਾ ਕਿ ਜਿਹੜੇ ਹੋਰ ਕਰਮ ਕਰਨੇ ਨੇ ਇਹਦੇ ਵਿੱਚ ਜਮਾਂ ਦਾ ਭੈ ਹੈ। ਤੇ ਜੇ ਮੈਂ ਇਸੇ ਜੀਵੜੇ ਦੇ ਨਾਲ ਇੱਕ ਇੱਕ ਸਵਾਸ ਦੀ ਮਿਣਤੀ ਗਿਣਤੀ ਕਰਦਿਆਂ ਹੋਇਆਂ ਮਾਲਕ ਦੇ ਸਿਮਰਨ ਨੂੰ ਯਾਦ ਰੱਖਾਂ, ਭਲਾ ਕਰਨ ਦਾ ਵਿੱਚ ਸੋਚਾਂ ਔਰ ਪਰ ਉਪਕਾਰਨ ਦਾ ਸੋਚਾਂ, ਸਬਰ ਸੰਤੋਖ ਧਾਰਨ ਕਰਕੇ ਰੱਖਾਂ ਤੇ ਮੇਰਾ ਪਾਰ ਉਤਾਰਾ ਹੋ ਸਕਦਾ। ਤੇ ਮਹਾਰਾਜ ਕਹਿੰਦੇ ਏਡਾ ਵੱਡਾ ਕਿਲਾ ਹੈ ਤੇ ਇਹਦੇ ਵਿੱਚ ਇੱਕ ਛੋਟਾ ਜਿਹਾ ਜੀਵ ਟਿਕਿਆ ਹੋਇਆ ਹੈ।
ਪ੍ਰਕਿਰਤ
ਫਿਰ ਇਹਨਾਂ ਪੰਜਾਂ ਦੇ ਅੱਗੇ ਪੰਜੀ ਪ੍ਰਕਿਰਤੀਆਂ ਸੁਭਾਅ ਹਨ, ਇਹਦੇ ਵਿੱਚ ਜੀਵੜੇ ਨੇ ਬਸੇਰਾ ਕੀਤਾ ਹੋਇਆ ਏਡੇ ਵੱਡੇ ਕਿਲੇ ਅੰਦਰ।
ਲੋਹੇਰੀ ਪਾ ਮਿੱਤ,
ਐ ਲੋਹਾਰੀ ਪਾ ਮਿੱਤਰ ਸਿੱਧ, ਤੂੰ ਸੁਣ ਲਿਆ ਹੈ ਸਾਰਾ
ਰਵਈਆ, ਸ਼੍ਰੋਣ ਸੁਣੇ ਗੁਣ ਐਨਕ ਬੈਨ।
ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜਦ ਅਧਿਆਤਮਕ ਪੱਖ ਤੋਂ ਉੱਚੇ ਵਿਚਾਰ ਲੋਹਾਰੀ ਪਾ ਸਿੱਧ ਨੇ ਆਪਣੇ ਕੰਨਾਂ ਚ ਸੁਣੇ,
ਭਾਈ ਮਨ ਚੈਨ ਪਛਾਣੇ ਸੋਜਾਨਾ।
ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣ ਕਰਕੇ ਮਨ ਨੂੰ ਚੈਨ ਹੋਇਆ, ਭਾਵ ਸ਼ਾਂਤੀ ਆਈ ਹੈ, ਔਰ ਮਨ ਕਰਕੇ ਜਾਣਿਆ ਕਿ ਇਹ ਅੰਤਰਜਾਮੀ ਹਨ, ਇਹ ਸਾਰੀ ਵਿਧ ਜਾਣਦੇ ਨੇ।
ਅਵਤਾਰ ਸਹੀ ਕਰਤਾਰ,
ਇਹ ਤਾਂ ਠੀਕ ਹੈ ਜੋ ਮਛੰਦਰ ਨਾਥ ਨੇ ਜਾ ਕੇ ਦੱਸਿਆ ਸੀ ਨਾ ਕਿ ਉਹ ਤੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੇ, ਇਹ ਗੱਲ ਸੱਚੀ ਹੈ ਕਿ ਇਹ ਤੇ ਨਿਰੰਕਾਰ ਦੇ ਹੀ ਸਰੂਪ ਹਨ।
ਨਿਹਾਰਨ ਕੋ ਜਾਕੋ ਨਾ ਸਮਾਨਾ,
ਜਿਨ੍ਹਾਂ ਦੇ ਦੇਖਣ ਦੇ ਵਿੱਚ ਇਹਨਾਂ ਦੇ ਚਿਹਰੇ ਦਾ ਜਿਹੜਾ ਤੇਜ ਪ੍ਰਭਾਵ ਤੇਜਸਵੀ ਚਿਹਰਾ ਹੈ ਉਹ ਦੇਖਿਆ ਨਹੀਂ ਜਾਂਦਾ, ਤੇ ਜੇ ਦੁਨੀਆਂ ਦੇ ਅੰਦਰ ਹੋਰ ਕਿਸੇ ਦੇ ਸਮਾਨ ਇਹਨਾਂ ਦੀ ਤੁਲਨਾ ਦਿੱਤੀ ਜਾ ਸਕੇ ਤੇ ਉਹ ਵੀ ਕੋਈ ਸੰਸਾਰ ਦੇ ਵਿੱਚੋਂ ਨਹੀਂ ਲੱਭਦਾ ਕਿ ਕਿਸ ਦੇ ਨਾਲ ਇਹਨਾਂ ਦੀ ਤੁਲਨਾ ਦੇ ਕੇ ਕਹੀਏ ਕਿ ਇਹਨਾਂ ਦਾ ਚਿਹਰਾ ਜਾਂ ਇਹਨਾਂ ਦਾ ਸੁਭਾਅ, ਇਹਨਾਂ ਦੇ ਗੁਣ ਉਹ ਕਿਸੇ ਦੇ ਨਾਲ ਮਿਲਦੇ ਹੋਣ। ਕੋਈ ਇਹੋ ਜਿਹਾ ਮੁਨੀ ਨਹੀਂ, ਕੋਈ ਜਤੀ ਨਹੀਂ, ਕੋਈ ਤਪੀਸਰ ਨਹੀਂ, ਕੋਈ ਰਿਖੀ ਨਹੀਂ, ਇਸ ਵਾਸਤੇ ਇਹ ਸੰਸਾਰ ਦੇ ਵਿੱਚ ਆਪਣੇ ਆਪ ਤੋਂ ਖੁਦ ਆਪ ਹੀ ਨੇ, ਇਹਨਾਂ ਵਰਗਾ ਹੋਰ ਕੋਈ ਨਹੀਂ ਹੈ।
ਅਧੀਨ ਬਿਨਾ ਕਰਕੇ,
ਔਰ ਇਸ ਤਰ੍ਹਾਂ ਆਪਣੇ ਮਨ ਨੂੰ ਅਧੀਨ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਹੋ ਕੇ
ਚਰ ਨਾਇਕ ਦੋਨੋ ਬੰਦਨ ਪਾਨਾ,
ਦੋਨੇ ਹੱਥ ਜੋੜ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸਿਰ ਝੁਕਾਇਆ, ਭਾਵ ਨਮਸਕਾਰ ਕੀਤੀ ਹੈ ਚਰਨਾਂ ਤੇ।
ਆਦਰ ਕੀਨ ਵਿਸਾਲ ਗੁਰੂ ਉਚਰਿਓ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਦ ਮਨ ਕਰਕੇ ਆਦਰ ਸਤਿਕਾਰ ਕੀਤਾ, ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਉਚਾਰ ਕੇ ਕਹਿਣ ਲੱਗੇ,
ਤੁਮਹੋ ਸਿੱਧ ਜੋ ਕੇ ਖਾਨਾ।
ਸਤਿਗੁਰੂ ਮਹਾਰਾਜ ਕਹਿੰਦੇ ਐ ਲੋਹਾਰੀ ਪਾ ਸਿੱਧ, ਤੂੰ ਸਿੱਧਾਂ ਦੇ ਵਿੱਚੋਂ ਜੋਗੀਆਂ ਦੀ ਸਿੱਧ ਮਤ ਦੀ ਖਾਣ ਆ, ਭਾਵ ਤੈਨੂੰ ਬਹੁਤ ਜ਼ਿਆਦਾ ਗਿਆਨ ਹੈ, ਗਿਆਨਵਾਨ ਹੈ ਤੂੰ।
ਬਾਲੇ ਕੇ ਪੰਕਜ ਆਨੰਦ ਤੇ,
ਇਸ ਵੇਲੇ ਭਾਈ ਬਾਲਾ ਜੀ ਦੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕਮਲ ਸਰੀਖੇ ਮੁਖੜੇ ਵੱਲ ਤੱਕਿਆ, ਕਿਉਂਕਿ ਜਿਹੜੇ ਸਿੱਧ ਨੇ ਇਹ ਕੋਈ ਮਾੜੀ ਮੋਟੀ ਹਸਤੀ ਨਹੀਂ ਹੈ, ਬੜੀਆਂ ਮਹਾਨ ਹਸਤੀਆਂ ਨੇ, ਬੜਾ ਗਿਆਨ ਹਾਸਲ ਹੈ। ਇਹੋ ਜਿਹਾ ਸਵਾਲ ਤਾਂ ਹੀ ਕੋਈ ਕਰ ਸਕਦਾ ਜੇ ਕਿਸੇ ਨੂੰ ਕੁਝ ਪਤਾ ਹੋਵੇ ਇਸ ਬਾਰੇ ਦੇ ਵਿੱਚ। ਲੋਹਰੀਪੇ ਨੇ ਅਧਿਆਤਮਕ ਪੱਖ ਨੂੰ ਖੋਜਿਆ, ਪੜਚੋਲ ਕੀਤੀ ਹੈ, ਫਿਰ ਕੁਝ ਪਤਾ ਲੱਗਿਆ ਕਿ ਇਸ ਸਰੀਰ ਦੇ ਅੰਦਰ ਕੀ ਕੁਛ ਹੈ। ਹੁਣ ਜਿਹੜੀਆਂ ਇਸਨੇ ਪੰਜ ਹਵਾਵਾਂ ਪੁੱਛੀਆਂ ਸਨ ਮਹਾਰਾਜ ਨੇ ਦਸ ਦੱਸੀਆਂ, ਇਹ ਇਹਨਾਂ ਦੇ ਯੋਗ ਮਤ ਦੇ ਅਨੁਸਾਰ ਹੀ ਹੈ। ਤੇ ਜੇ ਹਵਾਵਾਂ ਦੀ ਗਿਣਤੀ ਮਿਣਤੀ ਕਰਨੀ ਸ਼ੁਰੂ ਕਰ ਦਈਏ ਤੇ ਇਹ ਬਹੁਤ ਲੰਬੀ ਚਲੀ ਜਾਂਦੀ ਹੈ। ਇਸ ਤੋਂ ਅੱਗੇ ਹੋਰ ਇੱਕ ਇੱਕ ਹਵਾ ਤੋਂ ਪੰਜ ਪੰਜ ਪ੍ਰਕਾਰ ਦੀਆਂ ਹਵਾਵਾਂ ਬਣਦੀਆਂ ਨੇ। ਤੇ ਮਹਾਰਾਜ ਕਹਿੰਦੇ ਅਸੀਂ ਤਾਂ ਲੋਹਾਰੀ ਪਾਸੇ ਤੈਨੂੰ ਇਹ ਦਸ ਪ੍ਰਕਾਰ ਦੀ ਦੱਸੀ ਹੈ, ਜਿਹੜੀ ਇਸ ਮੇਨ ਮੇਨ ਕਾਰਨ ਤੇ ਇਹ ਜਾਂਦੀ ਹੈ ਔਰ ਆਪਣੇ ਆਪਣੇ ਨਾਮ ਧਰਾਉਂਦੀ ਹੈ। ਜਿਹੜੀ ਇੱਕ ਇੱਕ ਨਾੜ ਹੈ, ਇਹ ਜਿਹੜੀ ਇੱਕ ਇੱਕ ਹਵਾ ਪੰਜ ਪ੍ਰਕਾਰ ਦੀ ਹੋਰ ਕਹਾਉਂਦੀ ਹੈ। 9999 ਜਿਹੜੀਆਂ ਨਾੜੀਆਂ ਇਸ ਸਰੀਰ ਦੇ ਅੰਦਰ ਕੰਮ ਕਰਦੀਆਂ ਨੇ ਨਾ, ਉਹ ਇਹਨਾਂ ਹਵਾਵਾਂ ਦੇ ਸਿਰ ਤੇ ਹੀ ਕਰਦੀਆਂ ਨੇ। ਇਸ ਵਾਸਤੇ ਉਹ ਇੱਕ ਇੱਕ ਨਾੜੀ ਥਾਣੀ ਖੂਨ ਦੇ ਸਰਕਲ ਨੂੰ ਅੱਗੇ ਭੇਜਦੀ ਹੈ, ਇਹ ਕੇਵਲ ਇਸੇ ਹਵਾ ਦਾ ਕੰਮ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਲੋਹਾ ਰੀਪਾ ਸਿੱਧ ਨੂੰ ਜਦ ਸਾਰਾ ਗਿਆਨ ਕਰਾਇਆ ਤੇ ਭਾਈ ਬਾਲਾ ਜੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕਮਲ ਸਰੀਖੇ ਮੁਕੜੇ ਵੱਲ ਤੱਕਦੇ ਹੋਏ
ਇਤਿਹਾਸ ਬਣਿਓ ਮੁਕਰੰਦ ਸੁਹਾਇਓ
ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਭਾਈ ਬਾਲਾ ਜੀ ਕਹਿੰਦੇ ਕਿ ਮੈਂ ਤੇ ਮਹਾਰਾਜ ਦੇ ਚਿਹਰੇ ਵੱਲ ਨੂੰ ਤੱਕਦਾ ਹੀ ਰਹਿ ਗਿਆ ਤੇ ਕਵੀ ਜੀ ਕਹਿੰਦੇ ਕਿ ਜਿਹੜਾ ਭਾਈ ਬਾਲਾ ਜੀ ਨੇ ਇਤਿਹਾਸ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਸੁਣਾਇਆ ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇੱਕ ਕਵਲ ਨੇ ਤੇ ਜਿਹੜਾ ਇਹ ਇਤਿਹਾਸ ਹੈ ਮਹਾਰਾਜ ਦਾ ਇਹ ਸਮਝ ਲਓ ਕਿ ਉਸ ਕਵਲ ਦੇ ਉੱਪਰ ਧੂੜਾ ਹੈ ਮਕਰੰਦ ਹੈ ਤੇ ਜਿਹੜੇ ਜਗਿਆਸੂ ਜਨ ਸਰਵਣ ਕਰਨ ਆਉਂਦੇ ਨੇ ਇਹ ਭੌਰੇ ਹਨ ਉਸ ਮਕਰੰਦ ਨੂੰ ਚੂਸਣ ਵਾਸਤੇ ਆਉਂਦੇ ਨੇ ਔਰ ਮਕਰੰਦ ਦਾ ਰਸ ਲੈ ਕੇ ਆਨੰਦ ਮਾਣਦੇ ਹਨ ਤੇ ਇਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਜਦ ਭਾਈ ਬਾਲਾ ਜੀ ਤੋਂ ਇਹ ਸਾਰਾ ਸਿੱਧਾਂ ਦਾ ਅਧਿਆਤਮਕ ਪੱਖ ਤੋਂ ਇਹ ਸ਼ੁਭ ਵਿਚਾਰ ਸੁਣੇ
ਮਨ ਭੌਰ ਪਯੋ ਬਹੁਤ ਉਲਸਾਇਓ
ਔਰ ਮਹਾਰਾਜ ਦਾ ਮਨ ਭੌਰੇ ਦੇ ਵਾਂਗ ਬਹੁਤ ਹੀ ਉਲਸਾਇਆ ਭਾਵ ਪ੍ਰਸੰਨ ਹੋਇਆ
ਪ੍ਰੇਮ ਕਪੂਰ ਪ੍ਰਕਾਸ਼ ਕੀਓ
ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਅੰਦਰ ਬਹੁਤ ਜ਼ਿਆਦਾ ਪ੍ਰੇਮ ਨੇ ਉਛਾਲਾ ਮਾਰਿਆ ਭਾਵ ਪ੍ਰਗਟ ਹੋਇਆ ਜਦ ਪ੍ਰੇਮ ਅੰਦਰੋਂ ਵੱਧ ਗਿਆ ਤੇ ਜਦ ਪ੍ਰੇਮ ਦੀ ਅਵਸਥਾ ਕਿਸੇ ਦੀ ਵੱਧਦੀ ਹੈ ਤੇ ਨਾਲ ਹੀ ਵੈਰਾਗ ਦੀ ਵੱਧ ਜਾਂਦੀ ਹੈ ਕਿਉਂਕਿ ਜਦ ਪ੍ਰੇਮ ਵੱਧਦਾ ਤੇ ਇਸ ਵੇਲੇ ਜਿਹੜਾ ਵੈਰਾਗ ਹੈ ਆਪ ਮੁਹਾਰਾ ਹੋ ਨਿਕਲਦਾ ਹੈ ਤੇ ਜਾਂ ਤੇ ਵੈਰਾਗ ਦੇ ਦੋ ਤਰੀਕੇ ਨੇ ਜਦ ਇਹ ਸਾਹਮਣੇ ਦੇਖਣ ਵਾਸਤੇ ਮਿਲਦੇ ਨੇ ਜਾਂ ਤੇ ਇਹ ਨੇਤਰਾਂ ਦੇ ਵਿੱਚੋਂ ਹੰਝੂਆਂ ਦੇ ਰਾਹੀਂ ਬਾਹਰ ਆਉਂਦਾ ਤੇ ਜਾਂ ਇਹ ਕੰਠ ਰੁਕ ਜਾਂਦਾ ਜਿਹੜਾ ਗਲ ਹੈ ਉਹ ਪਾਣੀ ਦੇ ਨਾਲ ਭਰ ਜਾਂਦਾ ਗਦ ਗਦ ਹੋ ਜਾਂਦਾ ਫਿਰ ਉਹ ਬੋਲ ਨਿਕਲਦਾ ਨਹੀਂ ਇਹ ਵੈਰਾਗ ਦੀਆਂ ਦੋ ਨਿਸ਼ਾਨੀਆਂ ਨੇ ਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਿੱਧਾਂ ਦੇ ਕੀਤੇ ਹੋਏ ਪ੍ਰਸ਼ਨਾਂ ਨੂੰ ਨਿਰੁੱਤਰ ਕੀਤਾ ਤੇ ਬੜੇ ਗਿਆਨ ਦੇ ਜਵਾਬ ਦਿੱਤੇ ਨੇ ਤੇ ਮਹਾਰਾਜ ਨੇ ਭਾਈ ਬਾਲਾ ਜੀ ਤੋਂ ਸੁਣ ਕੇ ਇੰਨਾ ਪ੍ਰੇਮ ਨੇ ਉਛਾਲਾ ਮਾਰਿਆ
ਗੁਰੂ ਨਾਨਕ ਰੂਪ ਕੋ ਧਿਆਨ ਲਗਾਇਓ
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਸੂਬ ਦਾ ਮਹਾਰਾਜ ਜੀ ਨੇ ਧਿਆਨ ਧਾਰਨ ਕਰ ਲਿਆ ਇਸ ਸਮੇਂ ਮਹਾਰਾਜ ਆਪ ਵਿਦੇਹ ਮੁਕਤ ਹੋ ਗਏ ਭਾਵ ਸਰੀਰ ਦੀ ਸਮਾਧੀ ਲੱਗ ਗਈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ
ਭਲੇ ਦਸ ਦਵਾਰ ਮੈਂ ਸਵਾਸ ਟਿਕਾਇਓ
ਤੇ ਜਿਹੜੇ ਮਹਾਰਾਜ ਦੇ ਸਵਾਸ ਸਨ ਉਹ ਦਸਮ ਦਵਾਰ ਵਿੱਚ ਟਿਕ ਗਏ
ਸਰੋਤਾ ਗਏ ਉੱਠੇ ਆਪਣੇ ਧਾਮਨ
ਫਿਰ ਜਿੰਨੇ ਵੀ ਸਰੋਤੇ ਸਨ ਭਾਈ ਪੈੜਾ ਮੁਖ ਜੀ ਫਿਰ ਭਾਈ ਧਿੰਗਾ ਜੀ ਇਸੇ ਤਰ੍ਹਾਂ ਭਾਈ ਪਾਰੋ ਜੁਲਕਾ ਜੀ ਬਾਬਾ ਬੁੱਢਾ ਸਾਹਿਬ ਜੀ ਬੇਅੰਤ ਗੁਰਸਿੱਖ ਸਨ ਭਾਈ ਜੀਵਾ ਜੀ ਭਾਈ ਗੁੱਜਰ ਜੀ ਅੱਗੇ ਜਾ ਕੇ ਇਹਨਾਂ ਦਾ ਇਤਿਹਾਸ ਵੀ ਆਵੇਗਾ ਜਿਵੇਂ ਮਹਾਰਾਜ ਦੇ ਪਾਸ ਬੈਠ ਕਰਕੇ ਇਤਿਹਾਸ ਸੁਣਦੇ ਰਹੇ ਇਹਨਾਂ ਨੂੰ ਵੀ ਸ਼ੰਕੇ ਹੋਣੇ ਨੇ ਮਹਾਰਾਜ ਨੇ ਉੱਤਰ ਦੇ ਕੇ ਨਿਵਰਤ ਕਰਨੇ ਨੇ ਇਹ ਸਾਰੇ ਸਰੋਤੇ ਜਨ ਖਡੂਰ ਸਾਹਿਬ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੀ ਸੇਵਾ ਨਿਭਾ ਰਹੇ ਨੇ ਤੇ ਬਾਕੀ ਜਿਹੜੀਆਂ ਖਡੂਰ ਸਾਹਿਬ ਦੀਆਂ ਸੰਗਤਾਂ ਨੇ ਉਹ ਵੀ ਸ਼ਾਮ ਦੇ ਦੀਵਾਨ ਵਿੱਚ ਪਹੁੰਚਦੀਆਂ ਨੇ ਤੇ ਜਿੰਨੇ ਸਰੋਤਾ ਜਨ ਜਦ ਮਹਾਰਾਜ ਨੂੰ ਦੇਖ ਲਿਆ ਕਿ ਸਮਾਧੀ ਸਥਿਤ ਹੋ ਗਏ ਨੇ ਤੇ ਇਸ ਵੇਲੇ ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕੇ ਸਾਰੇ ਜਾਣੇ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ
ਰਹਿਣ ਬਿਤੀ ਇੱਕ ਦਿਵਸ ਬਤਾਇਓ
ਇਸੇ ਤਰੀਕੇ ਨਾਲ ਮਹਾਰਾਜ ਦੀ ਸਮਾਧੀ ਸਥਿਤ ਹੋਇਆ ਉਹ ਰਾਤ ਬਤੀਤ ਹੋ ਗਈ ਅਗਲਾ ਦਿਨ ਵੀ ਲੰਘ ਗਿਆ
ਫਿਰ ਨਿਸ਼ਾ ਪੈਂਦਿਓ ਚਰਿਓ
ਫਿਰ ਰਾਤ ਹੋ ਗਈ ਦਿਨ ਚੜ ਗਿਆ
ਕਿਉਂ ਨਾ ਧਿਆਨ ਅਖੰਡ ਲਗਾਇਓ
ਪਰ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਸਰੂਪ ਤੋਂ ਧਿਆਨ ਉੱਕਿਆ ਨਹੀਂ ਮਹਾਰਾਜ ਨੇ ਇੱਕ ਰਸ ਸਮਾਧੀ ਲਗਾਈ ਹੋਈ ਹੈ ਨਾ ਮਹਾਰਾਜ ਨੇ ਕੁਝ ਛਕਿਆ ਨਾ ਖਾਧਾ ਨਾ ਪੀਤਾ ਨਾ ਇਸ਼ਨਾਨ ਕੀਤਾ ਹੈ ਜਿਹੜੇ ਨਗਰ ਖਡੂਰ ਸਾਹਿਬ ਦੇ ਮਨੁੱਖ ਸਨ ਆਪਸ ਦੇ ਵਿੱਚ ਮਿਲ ਕਰਕੇ ਇਵੇਂ ਵਿਚਾਰਾਂ ਕਰਨ ਲੱਗੇ
ਸ੍ਰੀ ਗੁਰੂ ਅੰਗਦ ਜੀ ਤਜ ਦੇਹੇ
ਲੱਗਦਾ ਕਿ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਆਪਣੀ ਦੇਹੀ ਨੂੰ ਛੱਡ ਕਰਕੇ ਸੱਚਖੰਡ ਪਿਆਨਾ ਕਰ ਗਏ ਨੇ ਮਹਾਰਾਜ ਦਾ ਸਰੀਰ ਇੱਕ ਰਸ ਸਮਾਧੀ ਦੇ ਵਿੱਚ ਸਥਿਤ ਹੈ ਕਿਉਂਕਿ ਕਈ ਦਿਨ ਬਤੀਤ ਹੋ ਚੁੱਕੇ ਨੇ ਮਹਾਰਾਜ ਨੇ ਹੋਸ਼ ਨਹੀਂ ਲਿਆਂਦੀ ਸਰੀਰ ਇਹ ਚੰਚਲ ਨਹੀਂ ਹੋਇਆ ਮਹਾਰਾਜ ਇੱਕ ਰਸ ਸਮਾਧੀ ਵਿੱਚ ਹੀ ਬੈਠੇ ਹੋਏ ਨੇ ਤੇ ਸਾਨੂੰ ਤੇ ਇੰਜ ਲੱਗਦਾ ਜਿਵੇਂ ਸਰੀਰ ਦੇ ਅੰਦਰ ਪ੍ਰਾਣ ਨਾ ਹੋਣ ਪਰ ਮਹਾਰਾਜ ਦੇ ਪਾਸ ਕੌਣ ਜਾਵੇ
ਗਇਓ ਕਰਤਾਰ ਕੇ ਮੱਧ ਸਮਾਇਓ
ਸਾਨੂੰ ਤੇ ਇੰਜ ਲੱਗਦਾ ਕਿ ਕਰਤਾਰ ਸੱਚਖੰਡ ਦੇ ਕੋਲ ਹੀ ਚਲੇ ਗਏ ਮਹਾਰਾਜ ਦੇ ਵਿੱਚ ਹੀ ਅਭੇਦ ਹੋ ਗਏ ਪਰਮੇਸ਼ਰ ਦੇ ਨਾਲ ਜੋਤ ਮਿਲ ਗਈ ਹੈ ਇਸ ਵਾਸਤੇ ਇਸ ਸਰੀਰ ਦੇ ਵਿੱਚ ਪ੍ਰਾਣ ਨਹੀਂ ਲੱਭਦੇ
ਭੈ ਕਰ ਕੋਈ ਨਾ ਬੁਲਾਏ ਸਕੇ
ਪਰ ਕੋਈ ਵੀ ਸਤਿਗੁਰੂ ਮਹਾਰਾਜ ਜੀ ਦੇ ਭੈ ਕਰਕੇ ਮਹਾਰਾਜ ਦੇ ਕੋਲ ਕੋਈ ਨਹੀਂ ਜਾਂਦਾ ਜਦ ਭਾਈ ਗੋਂਦਾ ਜੀ ਨੇ ਕਾਬਲ ਦੇ ਵਿੱਚ ਬੈਠਿਆ ਸਤਿਗੁਰੂ ਹਰਿ ਰਾਏ ਸਾਹਿਬ ਜੀ ਦੇ ਕਰਤਾਰ ਕੀਰਤਪੁਰ ਸਾਹਿਬ ਵਿਖੇ ਚਰਨ ਪਕੜੇ ਸਨ ਸਾਰਾ ਦਿਨ ਸਮਾਧੀ ਸਥਿਤ ਰਹੇ ਤੇ ਭਾਈ ਗੋਂਦਾ ਜੀ ਦੇ ਕੋਲ ਵੀ ਕੋਈ ਨਹੀਂ ਸੀ ਜਾਂਦਾ ਤੇ ਮਹਾਰਾਜ ਦੇ ਪਾਸ ਆ ਕੇ ਕੇਵਲ ਲਾਂਗਰੀ ਨੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ ਪ੍ਰਸ਼ਾਦਾ ਤਿਆਰ ਹੋ ਗਿਆ ਤੇ ਪ੍ਰਸ਼ਾਦਾ ਛਕ ਲਓ। ਤੇ ਜਦ ਮਹਾਰਾਜ ਨੇ ਉੱਤਰ ਕੋਈ ਨਾ ਦਿੱਤਾ ਤੇ ਫਿਰ ਉਹ ਲਾਂਗਰੀ ਸਿੱਖ ਵੀ ਬੈਠ ਗਿਆ, ਸਾਰੀਆਂ ਸੰਗਤਾਂ ਬੈਠੀਆਂ ਹੋਈਆਂ ਨੇ, ਸਾਰਾ ਦਿਨ ਬਤੀਤ ਹੋ ਗਿਆ। ਪਰ ਸਤਿਗੁਰੂ ਗੁਰੂ ਹਰਿਰਾਜ ਸਾਹਿਬ ਮਹਾਰਾਜ ਸਮਾਧੀ ਸਥਿਤ ਸਾਰਾ ਦਿਨ ਬਤੀਤ ਕਰ ਲਿਆ, ਕਿਉਂਕਿ ਪ੍ਰੇਮੀ ਗੁਰਸਿੱਖ ਨੇ ਪ੍ਰੇਮ ਦੇ ਨਾਲ ਚਰਨ ਪਕੜੇ ਨੇ ਤੇ ਮਹਾਰਾਜ ਆਪਣੇ ਅੰਗ ਪ੍ਰਤੰਗ ਕਿਵੇਂ ਹਿਲਾਉਂਦੇ, ਜੇ ਅੰਗ ਹਿਲਾਉਂਦੇ ਨੇ ਤੇ ਭਾਈ ਗੋਂਦਾ ਜੀ ਦੀ ਸਮਾਧੀ ਉਖੜਦੀ ਹੈ, ਉਹਨਾਂ ਦੀ ਜਿਹੜੀ ਬਿਰਤੀ ਲੱਗੀ ਹੋਈ ਹੈ ਉਹ ਉਥਾਨ ਹੁੰਦੀ ਹੈ। ਇਸ ਵਾਸਤੇ ਆਪਣਾ ਬਿਰਧ ਸੰਭਾਲਦਿਆਂ ਹੋਇਆਂ, ਆਪਣੇ ਸੇਵਕ ਦੀ ਪੈਜ ਰੱਖਦਿਆਂ ਹੋਇਆਂ ਮਹਾਰਾਜ ਵੀ ਅਡੋਲ ਬੈਠੇ ਹੋਏ ਨੇ, ਸਾਰਾ ਦਿਨ ਬਤੀਤ ਕਰ ਲਿਆ, ਕੁਝ ਖਾਧਾ ਪੀਤਾ ਨਹੀਂ। ਤੇ ਇੱਧਰ ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਰੂਪ ਦਾ ਧਿਆਨ ਲਗਾ ਕੇ ਬੈਠੇ ਹੋਏ ਨੇ ਤੇ ਕਈ ਦਿਨ ਇਸੇ ਤਰ੍ਹਾਂ ਬੈਠੇ ਬਤੀਤ ਕਰ ਲਏ।
ਭੈ ਕਰ ਕੋ ਨਾ ਬੁਲਾਏ ਸਕੈ,
ਹੁਣ ਭੈ ਕਰਕੇ ਮਹਾਰਾਜ ਦੇ ਪਾਸ ਵੀ ਕੋਈ ਨਹੀਂ ਜਾਂਦਾ।
ਜਗ ਬੈਠ ਰਹੇ ਨਰ ਜੋ ਤਹਿ ਜਾਈ,
ਜਿਹੜੇ ਪਾਸ ਬੈਠੇ ਸਨ ਲੋਕ ਉਹ ਵੀ ਉੱਠ ਕੇ ਚਲੇ ਗਏ।
ਸਾਤ ਨਸਾਂ ਪੁਨ ਸਾਤ ਹੀ ਬਾਸਰ,
ਕਵੀ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਸੱਤ ਦਿਨ ਸਤਿਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਦੀ ਸਮਾਧੀ ਲੱਗੀ ਰਹੀ, ਸੱਤ ਹੀ ਰਾਤਾਂ ਬਤੀਤ ਹੋ ਗਈਆਂ।
ਬੀਤ ਗਏ ਤਨ ਸੋਜੀ ਨਾ ਆਈ,
ਇਹ ਬਤੀਤ ਹੋ ਗਈਆਂ ਪਰ ਮਹਾਰਾਜ ਦੇ ਸਰੀਰ ਨੂੰ ਕੋਈ ਵੀ ਇਹ ਚੰਚਲਪਨ ਨਹੀਂ ਆਇਆ, ਭਾਵ ਸੋਝੀ ਨਹੀਂ ਆਈ, ਗਿਆਨ ਨਹੀਂ ਹੋਇਆ।
ਲੋਚਨ ਕੀ ਪਲਕਾਂ ਸੋ ਜੁਟੇ,
ਜਿਹੜੀਆਂ ਲੋਚਨ ਨੇਤਰਾਂ ਦੀਆਂ ਪਲਕਾਂ ਸਨ ਉਹ ਜੁੜੀਆਂ ਹੋਈਆਂ ਨੇ।
ਇੱਕ ਆਸਣ ਬੈਠੇ ਅਡੋਲ ਸੁਹਾਈ,
ਸਤਿਗੁਰੂ ਮਹਾਰਾਜ ਇੱਕੋ ਆਸਣ ਤੇ ਅਡੋਲ ਸੁਭਾਏਮਾਨ ਹੋ ਕਰਕੇ ਬੈਠੇ ਨੇ।
ਤਾਂ ਪਦ ਪੰਕਜ ਕੋ ਮਮ ਬੰਧਨ,
ਇਸ ਵੇਲੇ ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕੀਤੀ ਅੱਠਵੇਂ ਦਿਨ। ਜਦ ਮੈਂ ਅੱਠਵੇਂ ਦਿਨ ਮਹਾਰਾਜ ਨੂੰ ਨਮਸਕਾਰ ਕਰਨ ਗਿਆ,
ਸੀਸ ਨਵਾਏ ਕਹਾਂ ਹਿਤ ਲਾਈ,
ਔਰ ਸੀਸ ਨਵਾ ਕਰਕੇ ਮਹਾਰਾਜ ਨੂੰ ਮੈਂ ਪ੍ਰੇਮ ਦੇ ਨਾਲ ਬਚਨ ਕੀਤਾ।
ਸ੍ਰੀ ਗੁਰ ਪਗ ਹੈ ਸ਼ਾਂਤ ਸਰ,
ਧੰਨ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੀ ਸਮਾਧੀ ਲੱਗੀ ਹੋਈ ਹੈ ਤੇ ਭਾਈ ਬਾਲਾ ਜੀ ਅੱਠਵੇਂ ਦਿਨ ਮਹਾਰਾਜ ਦੇ ਦਰਸ਼ਨ ਕਰਨ ਗਏ। ਨਮਸਕਾਰ ਕਰਕੇ ਜਦ ਮਹਾਰਾਜ ਜੀ ਦੇ ਚਿਹਰੇ ਵੱਲ ਤੱਕਦੇ ਨੇ, ਇੱਥੇ ਪ੍ਰਸੰਗ ਦੀ ਸਮਾਪਤੀ ਹੋ ਗਈ ਹੈ। ਅਗਲੇ ਪ੍ਰਸੰਗ ਦੀ ਆਰੰਭਤਾ ਕਰਦਿਆਂ ਕਵੀ ਜੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਲਗਾਉਂਦੇ ਹੋਏ ਮੰਗਲ ਕਰਦੇ ਨੇ, ਕਹਿੰਦੇ ਸ੍ਰੀ ਗੁਰ ਪਗ ਹੈ ਸ਼ਾਂਤ ਸਰ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਚਰਨ ਨੇ ਇਹ ਪਵਿੱਤਰ ਸ਼ਾਂਤੀ ਦਾ ਹੀ ਸਰੋਵਰ ਹਨ।
ਮਨ ਮ੍ਰਿਗ ਤਿਸਹਿ ਆਲਾ ਮਿਲਾਏ,
ਜਿਹੜਾ ਇਹ ਮਨ ਰੂਪੀ ਮਿਰਗ ਹੈ ਇਹ ਲਿਵ ਲਾ ਕਰਕੇ ਆਪਣੀ ਪਿਆਸ ਮਿਟਾਉਣ ਵਾਸਤੇ ਮਹਾਰਾਜ ਜੀ ਦੇ ਸ਼ਾਂਤ ਰੂਪੀ ਸਰੋਵਰ ਨੂੰ ਉਸ ਦੇ ਵਿੱਚੋਂ ਅੰਮ੍ਰਿਤ ਰੂਪੀ ਸਿਫਤੀ ਰੂਪੀ ਜਲ ਦੀਆਂ ਬੂੰਦਾਂ ਪੀਣ ਵਾਸਤੇ ਵਿਆਕੁਲ ਹੋ ਰਿਹਾ ਹੈ, ਕਿਉਂਕਿ ਜਦ ਮ੍ਰਿਗ ਨੂੰ ਤ੍ਰਿਸ਼ਨਾ ਲੱਗਦੀ ਹੈ, ਪਿਆਸ ਲੱਗਦੀ ਹੈ, ਇਸ ਨੂੰ ਤਪਦੀ ਹੋਈ ਲੂਮ ਹੀ ਇੰਜ ਭਾਸਦੀ ਜਿਵੇਂ ਅੱਗੇ ਸਰੋਵਰ ਹੀ ਹੋਵੇ, ਤੇ ਰਾਜਸਥਾਨ ਦੀ ਤਪਦੀ ਰੇਤਾ ਇਹ ਵਿਚਾਰਾ ਦੌੜ ਦੌੜ ਕੇ ਆਪਣੇ ਪ੍ਰਾਣ ਤੇ ਗਵਾ ਲੈਂਦਾ ਪਰ ਪਾਣੀ ਦੀ ਪ੍ਰਾਪਤੀ ਨਹੀਂ ਹੁੰਦੀ। ਉਹ ਸੰਕੇਤ ਕਵੀ ਜੀ ਨੇ ਇਸ ਮੰਗਲ ਦੇ ਵਿੱਚ ਰੱਖੇ ਹੈ ਕਿ ਇਹ ਜਿਹੜਾ ਮਨ ਰੂਪੀ ਹਿਰਨ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸ਼ਾਂਤੀ ਰੂਪੀ ਸਰੋਵਰ ਦੇ ਵਿੱਚੋਂ ਸਿਫਤੀ ਰੂਪੀ ਪਾਣੀ ਦੀਆਂ ਬੂੰਦਾਂ ਪੀਣ ਵਾਸਤੇ ਵਿਆਕੁਲ ਹੋ ਰਿਹਾ ਹੈ।
ਕਹੂੰ ਕਥਾ ਬਰ ਪਾਵਨੀ,
ਕਵੀ ਜੀ ਕਹਿੰਦੇ ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਐਸੇ ਸ਼ਾਂਤ ਰੂਪੀ ਸਰੋਵਰ ਦੇ ਚਰਨ ਦੇ ਵਿੱਚ ਆਪਣੇ ਨੇਤਰਾਂ ਨੂੰ ਟਿਕਾ ਕਰਕੇ ਭਾਵਨਾ ਦੇ ਨਾਲ ਅੱਗੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਉਚਾਰਦਾ ਹਾਂ।
ਯਥਾ ਮੋਰ ਮਤਿਆ,
ਜਿਵੇਂ ਮੈਨੂੰ ਵੀ ਜਿਵੇਂ ਮਨ ਰੂਪੀ ਮਿਰਗ ਵਿਆਕੁਲ ਹੋ ਰਿਹਾ ਤੇ ਮੈਂ ਵੀ ਮਹਾਰਾਜ ਦੇ ਚਰਨਾਂ ਦਾ ਧਿਆਨ ਲਗਾਵਾਂ ਤੇ ਮੇਰੀ ਵੀ ਮਤ ਜਿਹੜੀ ਉਹ ਸ੍ਰੇਸ਼ਟ ਹੋ ਜਾਵੇ, ਮੈਂ ਵੀ ਪ੍ਰੇਮ ਦੇ ਨਾਲ ਮਹਾਰਾਜ ਜੀ ਦਾ ਜਸ ਲਿਖ ਸਕਾਂ ਔਰ ਕਹਿ ਸਕਾਂ।
ਸ੍ਰੀ ਬਾਲਾ ਸੰਧੂ ਰਵਾਚ,
ਅੱਗੇ ਭਾਈ ਬਾਲਾ ਜੀ ਸੰਧੂ ਗੋਦ ਦੇ ਕਥਨ ਕਰਦੇ ਨੇ।
ਅੱਠਵੇਂ ਬਾਸੁਰ ਧਿਆਨ ਤਰਾ,
ਜਦੋਂ ਅੱਠਵੇਂ ਦਿਨ ਭਾਈ ਬਾਲਾ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਮਾਧੀ ਲੱਗੀ ਹੋਈ ਹੈ, ਧਿਆਨ ਧਾਰਨ ਕੀਤਾ ਹੋਇਆ ਮਹਾਰਾਜ ਦੇ ਚਰਨਾਂ ਤੇ।
ਅੱਠਵੇਂ ਬਾਸੁਰ ਧਿਆਨ ਛੁਟਾ, ਜਬ
ਜਦੋਂ ਅੱਠਵੇਂ ਦਿਨ ਮਹਾਰਾਜ ਦੇ ਦਰਸ਼ਨ ਕੀਤੇ ਤੇ ਉਹ ਦਰਸ਼ਨ ਕਰਦਿਆਂ ਮਹਾਰਾਜ ਦੇ ਚਿਹਰੇ ਵੱਲ ਭਾਈ ਬਾਲਾ ਜੀ ਤੱਕਦੇ ਨੇ ਕਿ ਅੱਜ ਅੱਠ ਦਿਨ ਬਤੀਤ ਹੋ ਗਏ ਤੇ ਮਹਾਰਾਜ ਕੁਛ ਬੋਲਦੇ ਕਿਉਂ ਨਹੀਂ, ਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਮਾਧੀ ਜਿਹੜੀ ਉਹ ਖੁੱਲ ਗਈ, ਕਿਉਂਕਿ ਭਾਈ ਬਾਲਾ ਜੀ ਨੇ ਮਨ ਦੇ ਅੰਦਰ ਵੈਰਾਗ ਕੀਤਾ, ਕਾਫੀ ਗੁਰਸਿੱਖ ਪਿਆਰੇ ਵੀ ਨਾਲ ਸਨ, ਭਾਈ ਬੁੱਢਾ ਜੀ ਵੀ ਕੋਲ ਹੀ ਬੈਠੇ ਸਨ, ਇਸੇ ਤਰ੍ਹਾਂ ਭਾਈ ਪੈੜਾ ਮੋਖਾ ਜੀ ਜੋ ਕਥਾ ਨੂੰ ਲਿਖ ਰਹੇ ਸਨ ਉਹ ਵੀ ਕੋਲ ਹੀ ਬੈਠੇ ਨੇ, ਸਾਰਿਆਂ ਦੇ ਮਨਾਂ ਦੇ ਅੰਦਰ ਵੈਰਾਗ ਆ ਗਿਆ ਕਿ ਅੱਠ ਦਿਨ ਬਤੀਤ ਹੋ ਗਏ, ਗੁਰੂ ਅੰਗਦ ਦੇਵ ਮਹਾਰਾਜ ਕੁਛ ਨਹੀਂ ਬੋਲੇ, ਨਾ ਕੁਝ ਖਾਧਾ ਪੀਤਾ, ਉਸੇ ਸਮਾਧੀ ਤੇ ਅਡੋਲ ਬੈਠੇ ਹੋਏ ਨੇ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਨੇਤਰ ਪ੍ਰਕਾਸ਼ ਕੀਤੇ ਤਦੋਂ ਸਾਰੇ ਸਰੀਰ ਦੇ ਵਿੱਚ ਉਸੇ ਵੇਲੇ ਸਾਰੀ ਸੁਰਤੀ ਸਫੁਰਨ ਹੋਈ ਹੈ
ਲੋਚਨ ਸੁੰਦਰ ਜਿਉਂ ਵਿਕਸੇ
ਔਰ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਜਿਹੜੇ ਨੇਤਰ ਸਨ ਕਮਲ ਸਰੀਖੇ ਦੇ ਕਮਲ ਦੀਆਂ ਪੰਖੜੀਆਂ ਦੇ ਵਾਂਗ ਖਿੜੇ
ਪ੍ਰਫੁੱਲਤ ਜਿਉਂ ਛਬ ਛਾਈ
ਔਰ ਮਹਾਰਾਜ ਜੀ ਦਾ ਜਿਹੜਾ ਚਿਹਰਾ ਸੀ ਉਹ ਕਮਲ ਦੇ ਵਾਂਗ ਪ੍ਰਫੁੱਲਤ ਹੋ ਕੇ ਖਿੜਿਆ
ਮੱਜਣ ਕੋ ਕਰ ਭੋਜਨ ਪਾਏ
ਸਤਿਗੁਰੂ ਮਹਾਰਾਜ ਜੀ ਨੇ ਸਥਾਨ ਨੂੰ ਛੱਡਿਆ ਔਰ ਇਸ਼ਨਾਨ ਪਾਨ ਕਰਕੇ ਭੋਜਨ ਛਕਿਆ ਹੈ
ਅਸੀਨੇ ਹੈ ਆਸਨ ਪੈ ਸੁਖਦਾਈ
ਫਿਰ ਸੁੱਖਾਂ ਨੂੰ ਦੇਣ ਵਾਲੇ ਗੁਰੂ ਅੰਗਦ ਦੇਵ ਮਹਾਰਾਜ ਤਿਸ ਆਸਨ ਤੇ ਆ ਕੇ ਸੁਭਾਇਮਾਨ ਹੋਏ
ਸਜੇ ਤਨ ਸ਼ਾਂਤਰ
ਸਤਿਗੁਰੂ ਮਹਾਰਾਜ ਜੀ ਦੀ ਜਿਹੜਾ ਸਰੀਰ ਹੈ ਆਸਣ ਦੇ ਉੱਪਰ ਬੈਠਾ ਹੋਇਆ ਇਵੇਂ ਸੋਭਾ ਪਾ ਰਿਹਾ ਜਿਵੇਂ ਸ਼ਾਂਤੀ ਨੇ ਹੀ ਆਪਣਾ ਸਰੀਰ ਧਾਰਨ ਕੀਤਾ ਹੋਵੇ
ਖਿਮਾ ਹੈ ਆਪਣੋ ਭੇਖ ਬਣਾਈ
ਕਹਿੰਦੇ ਜਾਂ ਫਿਰ ਇਵੇਂ ਸਮਝ ਲਵੋ ਕਿ ਖਿਮਾ ਨੇ ਹੀ ਆਪਣਾ ਇਹ ਭੇਖ ਬਣਾਇਆ ਹੋਇਆ ਹੈ ਭਾਵ ਇਹ ਸਰੀਰ ਧਾਰਨ ਕੀਤਾ ਹੋਇਆ ਹੈ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸ਼ਾਂਤੀ ਦੇ ਪੁੰਜ ਤੇ ਖਿਮਾ ਦੇ ਘਰ ਹਮਾਨੂ ਸ਼ੇਰ ਸ਼ਾਹ ਸੂਰੀ ਤੋਂ ਹਾਰ ਕਰਕੇ ਵਾਪਸ ਆਇਆ ਤੇ ਆ ਕਰਕੇ ਸੁਣਿਆ ਕਿ ਬਾਬਰ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਲਈ ਸੀ ਤੇ ਸੱਤ ਕੁਲਾਂ ਦਾ ਵਰ ਲਿਆ ਸੀ ਤੇ ਪਰ ਮੈਂ ਦੂਸਰੀ ਕੁਲ ਦੇ ਵਿੱਚ ਹੀ ਹਾਰ ਗਿਆ ਤੇ ਆ ਕਰਕੇ ਗੁਰੂ ਨਾਨਕ ਦੀ ਗੱਦੀ ਤੇ ਜਦ ਆਸਰਾ ਤੱਕਿਆ ਤੇ ਗੁਰੂ ਅੰਗਦ ਦੇਵ ਮਹਾਰਾਜ ਬਾਲਕਿਆਂ ਨੂੰ ਗੁਰਮੁਖੀ ਪੜ੍ਹਾਉਂਦੇ ਨੇ ਤੇ ਇਹ ਮਨ ਵਿੱਚ ਵਿਚਾਰਦਾ ਕਿ ਮੈਂ ਦੁਨੀਆਂ ਦਾ ਸ਼ਹਿਨਸ਼ਾਹ ਤੇ ਇਹ ਫਕੀਰ ਮੇਰੇ ਵੱਲ ਵਾਸਤੇ ਵੇਖ ਕਰਕੇ ਉੱਠਿਆ ਨਹੀਂ ਤੇ ਕਿਰਪਾਨ ਦੀ ਮੁੱਠ ਤੇ ਹੱਥ ਰੱਖ ਲਿਆ ਤੇ ਗੁਰੂ ਅੰਗਦ ਦੇਵ ਮਹਾਰਾਜ ਬਾਲਕੜਿਆਂ ਨੂੰ ਪੜ੍ਹਾਉਂਦੇ ਪੜ੍ਹਾਉਂਦੇ ਧਿਆਨ ਨਹੀਂ ਦਿੱਤਾ ਤੇ ਮਹਾਰਾਜ ਕਹਿੰਦੇ ਹਮਾਨੂ ਦੇਖ ਜੇ ਇਹ ਕਿਰਪਾਨ ਇੰਨੀ ਬਲੀ ਸੀ ਤੇ ਫਿਰ ਉੱਥੇ ਮੈਦਾਨੇ ਜੰਗ ਦੇ ਵਿੱਚ ਕਿਉਂ ਨਾ ਚੱਲੀ ਅੱਜ ਇੱਕ ਫਕੀਰ ਦੇ ਉੱਪਰ ਇਹ ਕਿਰਪਾਨ ਚੱਲਣ ਵਾਸਤੇ ਤਿਆਰ ਹੋ ਗਈ ਇਹ ਬਾਹਾਂ ਦਾ ਬਲ ਉਦੋਂ ਕਿੱਥੇ ਗਿਆ ਸੀ ਅੱਜ ਇਹ ਬਲ ਤਿਆਰ ਹੋ ਗਿਆ ਮਾਨ ਟੁੱਟ ਗਿਆ ਸਾਰਾ ਹੰਕਾਰ ਤੋੜ ਦਿੱਤਾ ਇੰਨੇ ਖੇਮਾ ਦੇ ਪੁੰਜ ਸਨ ਸਤਿਗੁਰੂ ਅੰਗਦ ਦੇਵ ਮਹਾਰਾਜ ਸਾਰਾ ਹੰਕਾਰ ਤੋੜ ਦਿੱਤਾ ਔਰ ਚਰਨੀ ਪੈ ਗਿਆ ਮਹਾਰਾਜ ਬਖਸ਼ ਲਓ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਫਿਰ ਵਰ ਦੇ ਕਰਕੇ ਇਸ ਨੂੰ ਇਹ ਰਾਜ ਗੱਦੀ ਦਾ ਤਖ਼ਤ ਦਵਾਇਆ ਸੀ ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਕਵੀ ਜੀ ਕਹਿੰਦੇ ਮਾਨੋ ਖਿਮਾ ਨੇ ਹੀ ਆਪਣਾ ਇਸ ਰੂਪ ਧਾਰਨ ਕੀਤਾ ਹੋਵੇ
ਸਰੋਤਾ ਬਖਤਾ ਜੇ ਹੋਤੇ
ਜਿੰਨੇ ਵੀ ਇਹ ਸਰੋਤਾ ਸੁਣਨ ਵਾਲੇ ਜਿਹੜੇ ਸਨ ਸਤਸੰਗੀ ਪ੍ਰੇਮੀ ਔਰ ਬਖਤਾ ਭਾਈ ਬਾਲਾ ਜੀ ਉਹ ਵੀ ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਆ ਕੇ ਬੈਠ ਕੇ ਸੁਭਾਇਮਾਨ ਹੋਏ ਨੇ
ਲੀਨੇ ਸਰਬਹਕਾਰ
ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਹੋਰ ਵੀ ਜਿੰਨੇ ਸੁਣਨ ਵਾਲੇ ਸਨ ਉਹਨਾਂ ਨੂੰ ਵੀ ਬੁਲਾ ਕੇ ਸੱਦੇ ਭੇਜ ਭੇਜ ਕੇ ਸੰਗਤ ਵਿੱਚ ਬੁਲਾ ਲਿਆ
ਬੋਲੇ ਸ੍ਰੀ ਅੰਗਦ ਗੁਰੂ
ਇਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਕਮਲ ਸਰੀਖੇ ਮੁਖੜੇ ਤੋਂ ਬਚਨ ਕਹਿਣ ਲੱਗੇ
ਕਥਾ ਸੁਣਨ ਧਰ ਪਿਆਰ
ਬੜੇ ਪ੍ਰੇਮ ਦੇ ਨਾਲ ਪ੍ਰੇਮ ਨੂੰ ਧਾਰਨ ਕਰਕੇ ਕਥਾ ਸਰਵਣ ਕਰਦੇ ਹਨ
ਐਸੇ ਗੁਰੂ ਭਾਖੀ ਬਾਲਾ ਕਹੋ ਵਬ ਸਾਖੀ ਇਹ
ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਭਾਈ ਬਾਲਾ ਜੀ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਕਥਾ ਹੈ ਨਾ ਸਿੱਧਾਂ ਦੇ ਨਾਲ ਚਰਚਾ ਹੋ ਰਹੀ ਹੈ ਸੁਮੇਰ ਪਰਬਤ ਤੇ ਉਹ ਹੁਣ ਫਿਰ ਤੁਸੀਂ ਕਹਿਣਾ ਸ਼ੁਰੂ ਕਰੋ
ਹੋਈ ਹੈ ਹਦੂਰ ਤੇਰੇ ਸਭ ਸੁਖ ਹੀ ਜੀਐ
ਕਿਉਂਕਿ ਤੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਰਹਿੰਦਾ ਸੀ ਤੇ ਤੇਰੇ ਪਾਸ ਹੀ ਇਹ ਸਾਰੀ ਵਾਰਤਾ ਹੋਈ ਹੈ ਤੂੰ ਤੇ ਮਹਾਰਾਜ ਜੀ ਦੇ ਇੱਕ ਇੱਕ ਕੌਤਕ ਤੋਂ ਜਾਣੂ ਆ ਕਿ ਮਹਾਰਾਜ ਜੀ ਨੇ ਕਿੰਨੇ ਕੌਤਕ ਕੀਤੇ ਨੇ ਕਿਵੇਂ ਸਿੱਧਾਂ ਦੇ ਨਾਲ ਚਰਚਾ ਹੋਈ ਹੈ ਤੈਨੂੰ ਸਾਰਾ ਗਿਆਨ ਹੈ ਇਸ ਵਾਸਤੇ ਤੂੰ ਸਾਡੇ ਪਾਸ ਮਹਾਰਾਜ ਜੀ ਦੀ ਇਹ ਕਥਾ ਸੁਣਾਉਣਾ ਕਰ
ਇਤਿਹਾਸ ਗੁਰ ਆਵਾ ਕੁਝ ਪਾਸ ਸਭ
ਮਹਾਰਾਜ ਕਹਿੰਦੇ ਇਹ ਅੰਮ੍ਰਿਤਮਈ ਗੁਰੂ ਨਾਨਕ ਪਾਤਸ਼ਾਹ ਜੀ ਦਾ ਗਿਆਨ ਵਾਲਾ ਜਿਹੜਾ ਇਤਿਹਾਸ ਹੈ ਨਾ ਇਹ ਕਥਾ ਹੈ ਭਾਈ ਬਾਲਾ ਇਹ ਸਾਰੇ ਤੇਰੇ ਕੋਲ ਹੈ ਕਿਉਂਕਿ ਤੈਨੂੰ ਸਾਰਾ ਗਿਆਨ ਹੈ ਇਸ ਵਾਸਤੇ ਤੂੰ ਜਾਣਦਾ ਦੂਸਰਾ ਸਾਥੀ ਸੀ ਭਾਈ ਮਰਦਾਨਾ ਜੀ ਉਹ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਦੇ ਹੁੰਦਿਆਂ ਹੀ ਇਹ ਸਾਥ ਛੱਡ ਗਏ ਤੇ ਇੱਕ ਤੂੰ ਹੀ ਮਹਾਰਾਜ ਦੇ ਨਾਲ ਸੀ ਤੈਨੂੰ ਸਾਰਾ ਗਿਆਨ ਹੈ ਤੇ ਤੂੰ ਸਾਰਾ ਅੰਮ੍ਰਿਤਮਈ ਇਤਿਹਾਸ ਸਾਨੂੰ ਸੁਣਾ
ਔਰ ਕੋ ਸੁਣਾਏ ਨਾਮ ਅਭੀ ਅਗਾਏ ਨਿਤ ਪੀਜੀਐ
ਕਿਉਂਕਿ ਕਈਆਂ ਦੇ ਮਨਾਂ ਦਾ ਖਿਆਲ ਹੁੰਦਾ ਹੈ ਨਾ ਕਿ ਜਿਹੜਾ ਗਿਆਨ ਹੋਵੇ ਇਹ ਕਿਸੇ ਦੇ ਸਾਹਮਣੇ ਨਾ ਰੱਖਿਆ ਜਾਵੇ ਕਿਸੇ ਨੂੰ ਨਾ ਪਤਾ ਲੱਗ ਜੇ ਕਈ ਇਹੋ ਜਿਹੇ ਹੈ ਨੇ ਵੀਰ ਜਿਹੜਾ ਜ਼ਿਆਦਾ ਗਿਆਨ ਹੈ ਉਹ ਸੰਗਤ ਵਿੱਚ ਨਹੀਂ ਕਹਿੰਦੇ ਜਿੱਥੇ ਕਿਤੇ ਸਿੰਘ ਫਸ ਜਾਂਦੇ ਨਾ ਕਿ ਖੁੰਡ ਚਰਚਾ ਸ਼ੁਰੂ ਹੋ ਜਾਵੇ ਕਿ ਮੈਂ ਇਸ ਨੂੰ ਨੀਵੇਂ ਦਿਖਾਉਣ ਦਾ ਯਤਨ ਕਰਾਂ ਉੱਥੇ ਹੀ ਆਪਣਾ ਗਿਆਨ ਕੱਢਦੇ ਨੇ ਤੇ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਭਾਈ ਬਾਲਾ ਜੀ ਇਹ ਜਿਹੜੀ ਕਥਾ ਹੈ ਨਾ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਸਿੱਧਾਂ ਦੇ ਨਾਲ ਹੋਈ ਚਰਚਾ ਦੀ ਇਹ ਸਾਰੀ ਸੰਗਤ ਦੇ ਵਿੱਚ ਸੁਣਾਉਣਾ ਕਰ तू महाराज की कथा अपने आप करके आप ही ना यह कथा का रस लैके तृप्त हो। यह सारे स्रोता जन प्यासे ने महाराज जी की अमृतमई कथा सुनने वास्ते ये भी चाहते ने कि असी यह अमृत दियां बूंदा पी करके तृप्त होइए। इस वास्ते यह सुंदर कथा गुरु नानक पातशाह महाराज जी की सुना।
बाला कहे ऐसी होई मोहे टिग वैसे सब।
सतगुरु गुरु अंगद देव महाराज साहब जी नूं भाई बाला जी कहिंदे महाराज साडे पास बैठिया जो उस समेर पर्वत ते वार्ता होई है
जैसे वेद भई तैसे वरनों सुनी गई है।
महाराज जिस तरीके दे नाल सिद्धा ने आकर के महाराज जी दे नाल चर्चा की मैं उवें ही सुणाउंदा हां।
बाला जो अलाए पैड़ा लिखत बनाए।
कवि जी कहिंदे भाई बाला जी जिवें जिवें उच्चारण करदे जांदे ने बोल सुणाउंदे जांदे ने ते भाई पैड़ा मोखा जी उवें उवें अपनी कलम दे अंदर इस कथा नूं बंद करी जांदे ने भाव लिखी जांदे हन।
गुरु अंगद सुनाए सो तुम सुन लीजिए।
और गुरु अंगद देव महाराज साहब जी नूं भाई बाला जी कथा सुना रहे ने ते सारियां संगतां बड़े प्रेम दे नाल सुनदियां ने ते कवि राज भाई संतोख सिंह जी ने यह जिहड़ियां पंक्तियां लिखियां ने क्योंकि कैंथल दे विच कवि राज भाई संतोख सिंह जी ने यह सारी कथा कलमबंद की है दोबारा ते और उत्थों दियां संगतां नूं यह संबोधन करके कहिंदे ने कि भाई बाला जी खडूर साहब दे विच कथा लिख सुणाउंदे सन ते भाई पैड़ा मोखा जी लिखदे सन गुरु अंगद देव महाराज साहब जी सुणदे सन ते ओ कथा ऐ स्रोता जन हुण तुसीं वी सुण लो क्योंकि तुहानू इत्थे सुणा रहे आ। इह कैंथल दे विच सतगुरु तेग बहादुर महाराज साहब जी दा पवित्र स्थान है ते इस स्थान दे उपर इह कवि भाई कविराज भाई संतोख सिंह जी ने सारी कथा लिखी है और सारी कथा दी इतिहास दी उत्थे कथा भी कीती है। आप जिन्नी लिखते सन उन्नी सुनाया करते सन। इस तरीके दे नाल ऐ कहिंदे ऐ स्रोता जन तुसीं वी ओ कथा पवित्र जो भाई बाला जी ने खडूर साहब की धरती ते सुनाई है इस कैंथल की जगह ते हुण तुसीं वी सुणो।
लोहरा लोहरी पा हरख्यो बहुत।
जदों लोहा रीपा सिद्ध नूं गुरु नानक पातशाह महाराज जी ने यह ज्ञान कराया उपदेश दिता ते बड़ा हिरदे अंदर प्रसन्न होया
ज्ञान सफल शरीर
और यह समझया कि महाराज ने जो मैनू उपदेश दिता अज मेरा जिहड़ा शरीर है यह देही जिहड़ी है यह सफली हो गई है क्योंकि मेरा आया होया मात लोक ते सफला होया है।
भगवत गोष्ट करी
क्योंकि सतगुरु गुरु नानक देव महाराज जी दे नाल मैं बड़ी गोष्ट कीती है ते गुरु नानक देव महाराज सब निगम शास्त्र जानदे ने बहुत ज्ञान है।
बैठ गुरु के तीर
सतगुरु गुरु नानक पातशाह महाराज जी दे पास बैठ करके सारा ज्ञान प्राप्त कर लिया है।
भैया ਹੋਏ ਬਿਦਾਪਨ ਗੋਰ ਕੇ ਟਿਗ
ਫਿਰ ਇਹ ਲੋਹਾ ਰੀਪਾ ਸਿੱਧ ਮਹਾਰਾਜ ਨੂੰ ਨਮਸਕਾਰ ਕਰਕੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਅਲੋਪ ਹੋਇਆ ਤੇ ਗੋਰਖਨਾਥ ਦੇ ਪਾਸ ਚਲਿਆ ਗਿਆ।
ਜਾਏ ਆਦੇਸ਼ ਆਦੇਸ਼ ਕਰੀ
ਔਰ ਜਾਂਦਿਆਂ ਸਾਰ ਹੀ ਜਾ ਕੇ ਆਪਣੇ ਗੁਰੂ ਨੂੰ ਆਦੇਸ਼ ਆਦੇਸ਼ ਕਿਹਾ ਭਾਵ ਨਮਸਕਾਰ ਹੈ ਨਮਸਕਾਰ ਹੈ ਗੁਰੂ ਜੀ
ਪੂਰਨ ਭਾ ਅਵਤਾਰ ਸਹੀ
ਔਰ ਕਹਿਣ ਲੱਗਾ ਇਹ ਗੋਰਖਨਾਥ ਗੁਰੂ ਜਿਨ੍ਹਾਂ ਦੇ ਪਾਸ ਮੈਂ ਚਰਚਾ ਕਰਨ ਗਿਆ ਸਾਂ ਨਾ ਉਹ ਤਾਂ ਸਹੀ ਗੱਲ ਹੈ ਕਿ ਉਹ ਪੂਰਨ ਨਿਰੰਕਾਰ ਦੇ ਹੀ ਸਰੂਪ ਹਨ।
ਪਾਵਨ ਕੋ ਪਗ ਧੂਰ ਤਰੀ
ਕਿਉਂਕਿ ਉਹਨਾਂ ਨੇ ਭਵਜਲ ਸੰਸਾਰ ਦੇ ਉਧਾਰ ਕਰਬੇ ਦੀ ਨਿਮਿਤ ਇਹ ਪਾਵਨ ਸਰੀਰ ਧਾਰਨ ਕੀਤਾ ਹੈ।
ਕੋਈ ਨਾ ਤਾਹੇ ਸਮਾਨ ਲਖੋ
ਮੈਂ ਉਹਨਾਂ ਦੇ ਵਰਗਾ ਹੋਰ ਇਸ ਸੰਸਾਰ ਦੇ ਵਿੱਚ ਕਿਸੇ ਨੂੰ ਨਹੀਂ ਜਾਣਦਾ ਕਿਉਂਕਿ ਉਹਨਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਨਾ ਤੇ ਕੋਈ ਸੁੰਦਰਤਾ ਕਰਕੇ ਹੈ ਨਾ ਕੋਈ ਗਿਆਨ ਕਰਕੇ ਹੈ ਇਸ ਵਾਸਤੇ ਉਹ ਆਪ ਹੀ ਖੁਦ ਆਪ ਮਾਲਕ ਹਨ। ਕਿਉਂਕਿ ਜਿਨ੍ਹਾਂ ਦੇ ਮਿਲਣੇ ਕਰਕੇ ਮੇਰੀ ਖੋਟੀ ਬੁੱਧੀ ਜਿਹੜੀ ਉਹ ਵੀ ਟਰੀ ਨਾਸ ਹੋ ਗਈ।
ਉਹ ਨਾ ਜਿੱਤਣ ਕੇ ਸਮਰੱਥ
ਕਿਉਂਕਿ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਜਿੱਤਣ ਵਾਸਤੇ ਕੋਈ ਦੁਨੀਆਂ ਦੇ ਵਿੱਚ ਸਮਰੱਥ ਨਹੀਂ ਹੈ ਉਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ ਇਸ ਵਾਸਤੇ ਉਹ ਸਮਰੱਥ ਆਪ ਹਨ।
ਗੋਰਖ ਜਾਉ ਉਚਰੀ
ਜਦੋਂ ਗੋਰਖਨਾਥ ਨੇ ਲੋਹਾ ਰੀਪਾ ਸਿੱਧ ਦੇ ਪਾਸੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਇਸ ਸਿਫਤ ਵਾਲੇ ਬਚਨ ਸੁਣੇ
ਬੈਸ ਟਿਗ ਆਈਐ ਮੁਖ ਤੂਸ਼ਣ ਕਰਈਐ
ਗੋਰਖਨਾਥ ਕਹਿਣ ਲੱਗਾ ਐ ਲੋਹਾ ਰੀਪਾ ਮੇਰੇ ਪਾਸ ਬੈਠ ਜਾ ਤੇ ਚੁੱਪ ਕਰਕੇ ਬੈਠ ਜਾ ਹੁਣ ਇਸ ਤੋਂ ਅੱਗੇ ਤੂੰ ਕੁਝ ਨਾ ਬੋਲੀ ਕਿਉਂ ਨਾ ਬੋਲੀ ਕਿਉਂਕਿ ਗੋਰਖਨਾਥ ਪਹਿਲਾਂ ਚਰਚਾ ਕਰਕੇ ਆ ਚੁੱਕਾ ਸੀ ਉਸ ਨੂੰ ਪਤਾ ਸੀ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਰਬ ਕਲਾ ਸਮਰੱਥ ਨੇ ਤੇ ਇਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ ਨਾ ਤੇ ਚਰਚਾ ਕਰਕੇ ਨਾ ਸ਼ਕਤੀਆਂ ਕਰਕੇ ਤੇ ਇਹਨਾਂ ਦਾ ਸਿੱਧਾਂ ਦਾ ਹੰਕਾਰ ਤੋੜਨ ਵਾਸਤੇ ਕਿਉਂਕਿ ਇਹਨਾਂ ਸਾਰਿਆਂ ਸਿੱਧਾਂ ਦਾ ਗੁਰੂ ਗੋਰਖਨਾਥ ਸੀ ਤੇ ਜਿਹੜੇ ਚੇਲੇ ਨੇ ਜਦ ਇਹ ਥੋੜਾ ਬਹੁਤਾ ਕੁਝ ਗਿਆਨ ਹਾਸਲ ਕਰ ਜਾਂਦੇ ਨੇ ਨਾ ਤੇ ਉਦੋਂ ਇਸ ਆਪਣੇ ਗੁਰੂ ਨੂੰ ਵੀ ਕੁਝ ਨਹੀਂ ਸਮਝਦੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਤਦ ਤੱਕ ਹੀ ਨਮਸਕਾਰਾਂ ਕਰਦੇ ਹਾਂ ਜਦ ਤੱਕ ਸਾਨੂੰ ਕੋਈ ਲੋੜ ਆ, ਤੇ ਜਦੋਂ ਸਾਡੇ ਕੋਲ ਧਨ ਪਦਾਰਥ ਬੇਸ਼ੁਮਾਰ ਆ ਜਾਂਦਾ ਹੈ ਨਾ ਤੇ ਫਿਰ ਅਸੀਂ ਕਹਿਣ ਲੱਗ ਜਾਂਦੇ ਹਾਂ ਕੋਈ ਨਹੀਂ। ਇਸੇ ਤਾਂ ਅਸੀਂ ਕਈ ਵਾਰੀ ਗਏ ਹਾਂ ਇੱਥੇ ਸੰਗਤ ਵਿੱਚ ਬੈਠ ਕੇ ਇਹ ਕਹਾਣੀਆਂ ਤੇ ਕਈ ਵਾਰੀ ਸੁਣੀਆਂ, ਫਿਰ ਤੇ ਨਾ ਤੇ ਭਾਵਨਾ ਦੇ ਨਾਲ ਮੱਥਾ ਹੀ ਟੇਕਦੇ ਹਾਂ। ਮੂੰਹ ਲੱਜਿਆ ਕਿਸੇ ਨੇ ਕੋਈ ਪ੍ਰੋਗਰਾਮ ਤੇ ਸੱਦ ਲਿਆ ਤੇ ਆ ਕੇ ਗੋਲਕ ਦੇ ਵਿੱਚ ਦੋ ਚਾਰ ਡਾਲਰ ਪਾ ਦਿੱਤੇ, ਰੁਪਈਏ ਪਾ ਦਿੱਤੇ ਤੇ ਮਾੜਾ ਜਿਹਾ ਮੱਥਾ ਰੱਖ ਲਿਆ ਜਾਂ ਸਿਰ ਝੁਕਾ ਕੇ ਹੀ ਲੰਘ ਗਏ। ਤੇ ਪਰ ਜਦੋਂ ਕੋਈ ਆਪਣੀ ਜਾਨ ਤੇ ਬਣੀ ਹੋਵੇ ਨਾ ਤੇ ਜਾਂ ਪਦਾਰਥਾਂ ਦੀ ਲੋੜ ਹੋਵੇ ਫਿਰ ਨੱਕ ਦੇ ਨਾਲ ਲਕੀਰਾਂ ਕੱਢਦੇ ਹਾਂ, ਜਾਂ ਕੋਈ ਰੋਗ ਚੰਬੜਿਆ ਹੋਵੇ ਫਿਰ ਨੱਕ ਦੇ ਨਾਲ ਲਕੀਰਾਂ ਕੱਢਦੇ ਹਾਂ ਕਿ ਮਹਾਰਾਜ ਸਾਡੀ ਸੁਣ ਲਓ। ਤੇ ਜੇ ਖੁਸ਼ੀ ਹੋਵੇ ਤੇ ਫਿਰ ਮਸਤਕ ਵੀ ਮਹਾਰਾਜ ਦੇ ਚਰਨਾਂ ਤੇ ਨਹੀਂ ਆਉਂਦਾ ਕਿ ਮੱਥਾ ਹੀ ਮਹਾਰਾਜ ਨੂੰ ਭਾਵਨਾ ਦੇ ਨਾਲ ਟੇਕ ਲਈਏ। ਇਹ ਸੰਸਾਰ ਦੀ ਹਾਲਤ ਹੈ। ਤੇ ਗੋਰਖਨਾਥ ਵੀ ਆਪਣੇ ਆਪ ਤੰਗ ਸੀ ਕਿ ਇਹ ਸਿੱਧਾ ਨੇ ਹੁਣ ਸ਼ਕਤੀਆਂ ਹਾਸਲ ਕਰਨੀਆਂ, ਗੋਰਖਨਾਥ ਦੀ ਮੰਨਦਾ ਹੀ ਕੋਈ ਨਹੀਂ। ਤੇ ਇਹ ਕਹਿੰਦੇ ਅਸੀਂ ਸ਼ਕਤੀਆਂ ਹਾਸਲ ਕਰ ਲਈਆਂ, ਕੋਈ ਪਹਾੜ ਨੂੰ ਚਲਾ ਲੈਂਦਾ, ਕੋਈ ਬਹੁ ਰੂਪੀਆ ਬਣ ਜਾਂਦਾ, ਕੋਈ ਪਹਾੜ ਤੇ ਚੜ੍ਹ ਕੇ ਬੈਠ ਜਾਂਦਾ। ਤੇ ਉਹ ਗੋਰਖਨਾਥ ਚਾਹੁੰਦਾ ਕਿ ਲੋਹਾ ਰੀਪਾ ਨੇ ਵੇਖ ਤੇ ਲਿਆ ਹੁਣ ਕਿ ਮਹਾਰਾਜ ਸਰਬਕਲਾ ਸਮਰੱਥ ਨੇ, ਇਹ ਜਿੱਤਣ ਵਾਸਤੇ ਸੰਸਾਰ ਦੇ ਵਿੱਚ ਸਮਰੱਥ ਕੋਈ ਨਹੀਂ ਆ। ਤੇ ਕਹਿੰਦਾ ਤੂੰ ਮੇਰੇ ਕੋਲ ਬੈਠ ਜਾ, ਹੁਣ ਬੋਲੀ ਨਾ, ਇੱਕ ਇੱਕ ਸਿੱਧ ਨੂੰ ਭੇਜ ਕਰਕੇ ਇਹਨਾਂ ਦਾ ਮਾਣ ਤੋੜਨਾ, ਹੰਕਾਰ ਤੋੜਨਾ ਹੈ। ਇਹ ਕਹਿੰਦੇ ਕਿ ਅਸੀਂ ਸਮਰੱਥ ਹਾਂ, ਸਾਡੇ ਕੋਲ ਸ਼ਕਤੀਆਂ ਬਣੀਆਂ ਨੇ। ਤੇ ਇਸ ਵੇਲੇ ਗੋਰਖਨਾਥ ਨੇ ਲੋਹਾ ਰੀਪਾ ਨੂੰ ਆਪਣੇ ਪਾਸ ਬਿਠਾ ਲਿਆ। ਕਹਿਣ ਲੱਗਾ ਗੋਰਖਨਾਥ ਕਿ ਇਹ ਲੋਹਾ ਰੀਪਾ ਹੁਣ ਹੋਰ ਕਿਸੇ ਨੂੰ ਇਹ ਗੱਲ ਨਹੀਂ ਦੱਸਣੀ, ਤੇ ਅਸੀਂ ਸਾਰਿਆਂ ਨੂੰ ਉਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਪੇ ਦੇ ਕੋਲ ਭੇਜਣਾ ਹੈ।
ਬਾਦ ਕੋ ਕਰਾਏ ਜਬ ਮਾਨ ਮਿਟ ਜਾਏ ਤਬ।
ਜਦੋਂ ਇਹਨਾਂ ਦੀ ਚਰਚਾ ਉਸ ਤਪੇ ਦੇ ਨਾਲ ਹੋਵੇਗੀ ਫਿਰ ਇਹਨਾਂ ਦਾ ਆਪਣੇ ਆਪ ਹੀ ਮਾਨ ਮਿਟ ਜਾਵੇਗਾ, ਹੰਕਾਰ ਟੁੱਟ ਜਾਵੇਗਾ।
ਗਿਆਨ ਸੁਨਹੀ ਅਬ ਹਮਰੇ ਸਮਾਨ ਕੋ,
ਕਿਉਂਕਿ ਹੁਣ ਇਹ ਸਾਡੇ ਸਮਾਨ ਸਮਝਦੇ ਨੀ। ਕਹਿੰਦੇ ਅਸੀਂ ਸਾਰਿਆਂ ਨਾਲੋਂ ਹੀ ਵੱਡੇ ਹਾਂ, ਸਾਡੇ ਵਰਗਾ ਦੁਨੀਆਂ ਵਿੱਚ ਹੋਰ ਹੈ ਹੀ ਕੋਈ ਨੀ ਸ਼ਕਤੀਆਂ ਦਾ ਮਾਲਕ। ਇਹ ਆਪਣੇ ਆਪ ਨੂੰ ਸਮਝਦੇ ਨੇ ਅਸੀਂ ਸਾਰਿਆਂ ਨੂੰ ਵੱਡੇ ਹਾਂ, ਆਪਣੇ ਵਰਗਾ ਹੋਰ ਕਿਸੇ ਨੂੰ ਜਾਣਦੇ ਨਹੀਂ। ਇਸ ਵਾਸਤੇ ਇਹਨਾਂ ਦਾ ਹੰਕਾਰ ਤੋੜਨ ਵਾਸਤੇ ਉਸ ਤਪੇ ਕੋਲ ਭੇਜਣਾ ਹੈ।
ਗੋਰਖ ਅਲਾਏ ਸਿੱਧ ਲੀਨੇ ਹੈ ਬੁਲਾਏ ਸਭ।
ਤਦੋਂ ਗੋਰਖਨਾਥ ਨੇ ਕਹਿ ਕੇ ਉਹ ਸਾਰੀ ਸਿੱਧ ਮੰਡਲੀ ਆਪਣੇ ਪਾਸ ਬੁਲਾਈ।
ਵੈਸੇ ਆਏ ਆਏ ਕੈ ਆਦੇਸ਼ ਤੋਂ ਮਹਾਨ ਕੋ,
ਔਰ ਜਿਹੜਾ ਵੀ ਆਉਂਦਾ ਗੋਰਖਨਾਥ ਦੇ ਪਾਸ ਉਹ ਆ ਕਰਕੇ ਆਦੇਸ਼ ਕਹਿੰਦਾ, ਭਾਵ ਨਮਸਕਾਰ ਕਰਦਾ ਗੁਰੂ ਗੋਰਖਨਾਥ ਨੂੰ, ਔਰ ਇਸ ਤਰ੍ਹਾਂ ਆ ਕਰਕੇ ਪਾਸ ਬੈਠ ਜਾਂਦੇ ਨੇ।
ਗੋਰਖ ਉਚਾਰੀ ਤੁਮ ਸਿੱਧਾ ਕਲਾਕਾਰੀ ਕੋ।
ਇਸ ਵੇਲੇ ਗੋਰਖਨਾਥ ਕਹਿਣ ਲੱਗਾ ਕਿ ਤੁਹਾਡੀ ਸਾਰੀ ਸਿੱਧ ਮੰਡਲੀ ਦੇ ਵਿੱਚ ਕੋਈ ਕਲਾਵਾਨ ਹੈ ਜਿਹੜਾ ਉਸ ਤਪੇ ਦੇ ਨਾਲ ਕੋਈ ਜਾ ਕੇ ਚਰਚਾ ਕਰ ਸਕੇ।
ਜਿੱਤ ਬਾਦ ਕਾਰੀ ਜਾਏ ਨਾਨਕ ਸੁਜਾਨ ਕੋ,
ਕਿਉਂਕਿ ਉਹ ਜਿਹੜਾ ਨਾਨਕ ਤਪਾ ਬੜਾ ਸਿਆਣਾ ਹੈ, ਉਸਨੂੰ ਬੜਾ ਗਿਆਨ ਹੈ, ਤੇ ਤੁਹਾਡੇ ਵਿੱਚ ਕੋਈ ਇਹੋ ਜਿਹਾ ਹੈ ਜਿਹੜਾ ਉਹਦੇ ਨਾਲ ਕੋਈ ਬਾਦਕਾਰੀ ਕਰ ਸਕੇ, ਭਾਵ ਚਰਚਾ ਕਰ ਸਕੇ ਤੇ ਉਸ ਨੂੰ ਜਿੱਤ ਸਕੇ, ਤੇ ਜਿੱਤ ਕੇ ਉਸ ਨੂੰ ਪਿੱਛੇ ਮੋੜ ਦੇਵੇ ਤੇ ਜਾਂ ਯੋਗ ਮਤ ਗ੍ਰਹਿਣ ਕਰਾ ਦੇਵੇ। ਇਹ ਦੋ ਸ਼ਰਤਾਂ ਨਾਲ ਹੀ ਗੋਰਖਨਾਥ ਰੱਖਦਾ ਕਿ ਚਰਚਾ ਵੀ ਕਰਨੀ ਹੈ ਤੇ ਜਿੱਤ ਵੀ ਹਾਸਲ ਕਰਨੀ ਹੈ, ਉਸ ਨੂੰ ਹਰਾ ਕੇ ਪਿੱਛੇ ਮੋੜਨਾ ਤੇ ਜਾਂ ਯੋਗ ਮਤ ਗ੍ਰਹਿਣ ਕਰਾਉਣਾ ਹੈ। ਇਹ ਇਨ ਕਲਾ ਦੇ ਵਿੱਚ ਤੁਹਾਡੇ ਵਿੱਚ ਕੋਈ ਸਮਰੱਥ ਹੈ ਤੇ ਜਾ ਕੇ ਉਸ ਸਿਆਣੇ ਨਾਨਕ ਤਪੇ ਦੇ ਨਾਲ ਚਰਚਾ ਕਰੇ। ਜਦੋਂ ਇਹ ਭੰਗਰਨਾਥ ਦੇ ਮਨ ਦੇ ਵਿੱਚ ਇਹ ਵਿਚਾਰ ਆਈ ਤੇ ਬੋਲ ਗੋਰਖਨਾਥ ਦੇ ਸੁਣੇ ਕਿ ਕੋਈ ਕਲਾਵਾਨ ਕੋਈ ਗੁਣਵਾਨ ਹੈ, ਉਸ ਸਿਆਣੇ ਤਪੇ ਦੇ ਨਾਲ ਜਾ ਕੇ ਚਰਚਾ ਕਰੇ, ਤੇ ਭੰਗਰਨਾਥ ਨੇ ਸੁਣਦਿਆਂ ਸਾਰੀ ਉੱਠ ਖਲੋਤਾ। ਔਰ ਇਸ ਵੇਲੇ ਕਹਿਣ ਲੱਗਾ ਕਿ ਭੰਗਰਨਾਥ ਕਹਿਣ ਲੱਗਾ ਕਿ ਮੈਨੂੰ ਗੋਰਖਨਾਥ ਜੀ ਆਗਿਆ ਦਿਓ, ਕਿਉਂਕਿ ਖਾਧੀ ਖੁਣਸ ਜੋਗੀਸਰਾਂ। ਜਦੋਂ ਇਹਨਾਂ ਨੇ ਮਨ ਦੇ ਵਿੱਚ ਗੁੱਸਾ ਖਾਧਾ ਨਾ ਸਾਰੀ ਸਿੱਧ ਮੰਡਲੀ ਨੇ, ਫਿਰ ਇਹ ਚਰਚਾ ਕਰਨ ਵਾਸਤੇ ਸਾਰੇ ਤਿਆਰ ਹੋ ਗਏ ਕਿ ਅਸੀਂ ਜਾਵਾਂਗੇ, ਪਰ ਗੋਰਖਨਾਥ ਕਹਿੰਦਾ ਕਿ ਇੱਕ ਇੱਕ ਕਰਕੇ ਜਾਓ। ਫਿਰ ਵੀ ਇਹਨਾਂ ਨੇ ਜਦ ਅਖੀਰ ਦੇ ਵਿੱਚ ਜਦ ਥੋੜਿਆਂ ਕਿ ਨੇ ਜਾਣਾ ਤੇ ਬਾਅਦ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹਿਮਾਲਿਆ ਪਰਬਤ ਤੇ ਗੋਰਖਨਾਥ ਨੂੰ ਮਿਲੇ ਸਨ, ਤੇ ਗੋਰਖਨਾਥ ਨੂੰ ਮਿਲ ਕਰਕੇ ਮਹਾਰਾਜ ਅੱਗੇ ਚੱਲਦੇ ਆਉਂਦੇ ਨੇ, ਜਿਵੇਂ ਉਹ ਕੋਈ ਸਿੱਧ ਚਰਚਾ ਕਰਕੇ ਵਾਪਸ ਚੱਲ ਜਾਂਦਾ, ਮਹਾਰਾਜ ਉੱਥੋਂ ਫਿਰ ਅੱਗੇ ਤੁਰ ਆਉਂਦੇ ਨੇ। ਹੁਣ ਉਨਾ ਪਹਾੜ ਤੇ ਆਏ ਨੇ, ਉਨਾ ਪਹਾੜ ਤੇ ਲੋਹਾ ਰੀਪਾ ਦੇ ਨਾਲ ਚਰਚਾ ਹੋਈ ਹੈ, ਮਛਿੰਦਰ ਨਾਥ ਦੇ ਨਾਲ ਹੋਈ ਹੈ, ਹੁਣ ਮਹਾਰਾਜ ਨੇ ਚੋਟੀ ਤੇ ਆ ਜਾਣਾ, ਇਹ ਉਨਾ ਪਹਾੜ ਦੀ ਸਿਖਰ ਤੇ ਪਹੁੰਚ ਜਾਣਾ ਤੇ ਭੰਗਰਨਾਥ ਨੇ ਉੱਥੇ ਆਣ ਕੇ ਮਿਲਣਾ।
ਹੌਲੀ ਹੌਲੀ ਮਹਾਰਾਜ ਨੇ ਇਹਨਾਂ ਦੀ ਮੰਡਲੀ ਦੇ ਵਿੱਚ ਆਪੇ ਹੀ ਆ ਜਾਣਾ, ਫਿਰ ਸਾਰਿਆਂ ਨੇ ਯਤਨ ਕਰਨਾ ਕਿ ਇੱਕੋ ਵਾਰੀ ਇਹਨਾਂ ਨੂੰ ਸਾਰੇ ਮਿਲ ਕੇ ਚਰਚਾ ਕਰਕੇ ਹਰਾ ਦਈਏ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਕੱਲੇ ਇਕੱਲੇ ਦਾ ਜਵਾਬ ਸਾਰਿਆਂ ਦਾ ਇੱਕੋ ਵਾਰੀ ਕਿਹਾ ਦੇ ਦੇਣਾ ਕਿ ਤੁਸੀਂ ਸਾਰੇ ਜਾਣੇ ਵੀ ਸਵਾਲ ਕਰ ਦਿਓ, ਮਹਾਰਾਜ ਨੇ ਇਕੱਲੇ ਇਕੱਲੇ ਦਾ ਉੱਤਰ ਦੇਣਾ, ਫਿਰ ਵੀ ਇਹਨਾਂ ਨੂੰ ਹਾਰ ਮੰਨਣੀ ਪੈਣੀ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚਰਚਾ ਕਰਨ ਵਾਸਤੇ ਇਹ ਭੰਗਰਨਾਥ ਗੋਰਖਨਾਥ ਦੇ ਕਹੇ ਤੇ ਤਿਆਰ ਹੋ ਗਿਆ ਔਰ ਕਹਿੰਦਾ ਮੈਨੂੰ ਹੁਣ ਤੁਸੀਂ ਆਗਿਆ ਦਿਓ, ਮੈਂ ਜਾ ਕੇ ਉਸ ਨੂੰ ਹਰਾਵਾਂ।
ਸਮਰੱਥ ਅੜੇ ਹਮਰੇ ਸੰਗ,
ਕੌਣ ਸਮਰੱਥ ਹੈ ਇੰਨਾ ਬਲੀ ਕਿਹੜਾ ਜਿਹੜਾ ਮੇਰਾ ਮੇਰੇ ਅੱਗੇ ਅੜ ਸਕੇ, ਭਾਵ ਇੰਨਾ ਤੇ ਕੋਈ ਵੀ ਮੇਰੇ ਜਿੰਨਾ ਸ਼ਕਤੀ ਵਾਲਾ ਨਹੀਂ, ਕਲਾਵਾਨ ਨਹੀਂ, ਗੁਣ ਵਾਲਾ ਨਹੀਂ ਜਿਹੜਾ ਮੇਰੇ ਅੱਗੇ ਅੜ ਸਕੇ।
ਕਲ ਕਾਲ ਨਾ ਦੇਤ ਦਿਖਾਈ,
ਕਿਉਂਕਿ ਕਲਯੁਗ ਦੇ ਸਮੇਂ ਦੇ ਵਿੱਚ ਮੈਨੂੰ ਕੋਈ ਵੀ ਦੁਨੀਆਂ ਵਿੱਚੋਂ ਦਿਖਾਈ ਨਹੀਂ ਦਿੰਦਾ ਕਿ ਮੇਰੇ ਸਵਾਲਾਂ ਦਾ ਕੋਈ ਜਵਾਬ ਦੇ ਸਕੇ। ਕਹਿੰਦਾ ਜਾਂ ਤੇ ਮੈਂ ਉਸ ਦੇ ਨਾਲ ਚਰਚਾ ਕਹਿ ਕੇ ਤੇ ਉਸ ਤੋਂ ਜਿੱਤ ਪ੍ਰਾਪਤ ਕਰਕੇ ਉਸ ਨੂੰ ਪਿੱਛੇ ਮੋੜ ਦੇਵਾਂਗਾ, ਨਹੀਂ ਤਾਂ ਮੈਂ ਉਸ ਨੂੰ ਹਰਾ ਕੇ ਤੇ ਨਾਲ ਲਿਆ ਕੇ ਤੇ ਆਪ ਦੇ ਚਰਨੀ ਪਾ ਦੇਵਾਂਗਾ। ਭਾਵ ਗੋਰਖਨਾਥ ਨੂੰ ਕਹਿੰਦਾ ਤੇਰਾ ਚੇਲਾ ਬਣਾ ਦੇਵਾਂਗਾ।
ਤੋੜਨ ਕੀ ਸ਼ਕਤੀ ਮਾਮ,
ਇੰਨਾ ਹੰਕਾਰੀ, ਕਹਿੰਦਾ ਤਾਰੇ ਤੋੜਨ ਦੀ ਸਮਰੱਥਾ ਹੈ ਮੇਰੇ ਕੋਲ। ਦੇਖੋ ਇੰਨਾ ਵੱਡਾ ਹੰਕਾਰੀ ਹੈ, ਹੁਣ ਤਾਰੇ ਤੋੜਨੇ ਕਿਹੜੇ ਸੌਖੇ ਨੇ, ਕੋਈ ਬੜਾ ਆਪਣੇ ਆਪ ਚ ਮਾਣ ਕਰਕੇ ਬੈਠ ਜਾਵੇ ਨਾ ਤੇ ਉਹ ਕਹੇ ਕਿ ਮੈਂ ਤਾਂ ਉਹਦੀਆਂ ਗੱਲਾਂ ਤੋਂ ਲੱਗਦਾ ਕਿ ਇਹ ਤਾਰੇ ਤੋੜਦਾ ਹੈ, ਕਹਿ ਦਿੰਦੇ ਨਾ ਕਿ ਅਸੀਂ ਕਿ ਇਹ ਬੜਾ ਅੰਤਰਾ ਬੰਦਾ ਹੈ, ਇਹ ਤਾਂ ਤਾਰੇ ਤੋੜੂਗਾ। ਇਸੇ ਤਰੀਕੇ ਦੇ ਨਾਲ ਭੰਗਰਾ ਨਾਥ ਆਪਣੇ ਮੂੰਹ ਆਪ ਹੀ ਬੋਲ ਬੈਠਿਆ, ਕਹਿੰਦਾ ਗੋਰਖਨਾਥ ਮੇਰੇ ਵਿੱਚ ਤਾਂ ਤਾਰੇ ਤੋੜਨ ਦੀ ਸ਼ਕਤੀ ਹੈ, ਮੈਂ ਇੰਨਾ ਗੁਣਵਾਨ ਆ, ਕਲਾ ਵਾਲਾ ਆ ਤੇ ਤਾਰੇ ਤੋੜ ਲਿਆ ਸਕਦਾ, ਮੇਰੇ ਸਾਹਮਣੇ ਕਿਹੜਾ ਅੜ ਸਕਦਾ ਹੈ।
ਬੱਪਰਾ ਨਰ ਧੀਰ ਭਰਾਈ,
ਕਿਹੜਾ ਵਿਚਾਰਾ ਕੋਈ ਧੀਰਜ ਨੂੰ ਧਾਰਨ ਕਰਕੇ ਮੇਰੇ ਸਾਹਮਣੇ ਵਿਚਾਰ ਕਰੇਗਾ ਜਾਂ ਇਹ ਚਰਚਾ ਕਰੇਗਾ, ਉਹ ਤੇ ਪਹਿਲਾਂ ਹੀ ਮੇਰੇ ਚਰਚਾ ਨੂੰ ਸੁਣਦਿਆਂ ਹੀ ਨੱਠ ਜਾਵੇਗਾ।
ਗੋਰਖਿਆਸ ਦਿਓ ਪਯੋ,
ਗੋਰਖਨਾਥ ਨੇ ਤਦੋਂ ਮਨ ਵਿੱਚ ਤਾਂ ਗੋਰਖਨਾਥ ਨੂੰ ਪਤਾ ਹੈ ਕਿ ਇਹਨੇ ਹਾਰ ਖਾ ਕੇ ਹੀ ਆਉਣਾ, ਪਰ ਗੋਰਖਨਾਥ ਇਸ ਨੂੰ ਸ਼ਾਬਾਸ਼ ਦਿੰਦਾ, ਕਹਿੰਦਾ ਕਿ ਵਾਕਈ ਤੇਰੇ ਚ ਬੜੇ ਗੁਣ ਨੇ, ਤੇਰੇ ਕੋਲ ਇਹ ਸ਼ਕਤੀਆਂ ਨੇ ਕਿ ਤੂੰ ਤਾਰੇ ਤੋੜ ਸਕਦਾ ਆ। ਤੇ ਗੋਰਖਨਾਥ ਕਹਿੰਦਾ ਜਾ ਉਸ ਨੂੰ ਜਾ ਕੇ ਹਰਾ,
ਜਿੱਤ ਹੋ ਜਾਏ ਕੇ ਬਾਦ ਉਚਾਰ,
ਤੂੰ ਜਾ ਕਰਕੇ ਉਸ ਨਾਲ ਚਰਚਾ ਕਰ ਤੇ ਉਸ ਨੂੰ ਹਰਾ ਕੇ ਜਿੱਤ ਪ੍ਰਾਪਤ ਕਰਕੇ ਆ।
ਬੋਲਣ ਮੈਂ ਸਭ ਭਾਂਤ ਪ੍ਰਵੀਨ ਹੋ,
ਕਿਉਂਕਿ ਤੁਸੀਂ ਭੰਗਰਨਾਥ ਜੀ ਬੋਲਣ ਦੇ ਵਿੱਚ ਬੜੇ ਸਿਆਣੇ ਹੋ ਔਰ ਹਰੇਕ ਨੂੰ ਤੁਸੀਂ ਹਰਾ ਦਿੰਦੇ ਹੋ, ਕਿਉਂਕਿ ਹੁਣ ਥੋੜੀ ਜਿਹੀ ਫੂਕ ਦਿੱਤੀ ਹੈ ਕਿ ਜਾ ਕੇ ਚਰਚਾ ਵੱਧ ਕਰੇਗਾ, ਇਸ ਦਾ ਸਾਰਾ ਜਿਹੜਾ ਫੂਕ ਵਾਲਾ ਭਾਂਡਾ ਹੰਕਾਰ ਵਾਲਾ ਉਹ ਨਾਸ਼ ਹੋਵੇ। ਗੋਰਖਨਾਥ ਕਹਿੰਦਾ ਤੇਰੇ ਵਰਗਾ ਤੇ ਸਿਆਣਾ ਹੀ ਕੋਈ ਨਹੀਂ, ਤੂੰ ਤੇ ਬੋਲਣ ਦੇ ਵਿੱਚ ਬੜਾ ਚਤਰ ਆ, ਬੜੇ ਕਲਾ ਵਾਲੇ ਬੋਲ ਬੋਲ ਕੇ ਅਗਲੇ ਨੂੰ ਝਾਟੀ ਹਰਾ ਦਿੰਦਾ ਆ, ਜਾ ਹੁਣ ਜਾ ਕੇ ਤਪੇ ਨੂੰ ਹਰਾ ਲਾ।
ਪੰਥ ਮਿਆਨ ਨੂੰ ਜੈਸੇ ਨਿਹਾਰੋ,
ਔਰ ਜਾ ਕਰਕੇ ਹਰਾ ਕੇ ਤੇ ਰਸਤੇ ਦੇ ਵਿੱਚ ਭਾਵ ਆਪਣੇ ਪੰਥ ਵਿੱਚ ਲੈ ਆ, ਯੋਗ ਮਤ ਵਿੱਚ ਸ਼ਾਮਿਲ ਕਰ ਲਿਆ। ਜਦੋਂ ਆਪਣੇ ਕੰਨਾਂ ਦੇ ਵਿੱਚ ਭੰਗਰਨਾਥ ਨੇ ਆਪਣੇ ਗੁਰੂ ਦੇ ਬੋਲਾਂ ਦੇ ਵਿੱਚੋਂ ਸਿਫਤ ਸੁਣੀ ਤੇ ਇਸ ਵੇਲੇ ਹਿਰਦੇ ਵਿੱਚ ਹੋਰ ਹੰਕਾਰ ਭਰ ਗਿਆ।
ਭੰਗਰ ਤੂਰਨ ਕੀਨ ਪਧਾਰੋ,
ਔਰ ਭੰਗਰਨਾਥ ਨੇ ਛੇਤੀ ਦੇ ਨਾਲ ਮਹਾਰਾਜ ਦੇ ਵੱਲ ਪਿਆਨਾ ਕਰ ਲਿਆ।
ਮੂਰਖ ਭੇਦ ਨਾ ਜਾਣਤ ਜਾ,
ਹੁਣ ਇਹ ਮੂਰਖ ਮਤ ਵਾਲਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਭੇਦ ਨੂੰ ਨਹੀਂ ਜਾਣ ਸਕਿਆ, ਇਹ ਜਾਣਦਾ ਕਿ ਦੁਨੀਆਂ ਦੇ ਵਿੱਚ ਕੋਈ ਸਮਰੱਥ ਨਹੀਂ ਮੇਰੇ ਅੱਗੇ ਅੜਨ ਵਾਲਾ, ਕੋਈ ਲੱਭਦਾ ਹੀ ਨਹੀਂ ਕਿ ਇਹ ਮੇਰੇ ਗੱਲਾਂ ਦਾ ਕੋਈ ਜਵਾਬ ਦੇ ਦੇ। ਪਰ ਮੂਰਖ ਮਤ ਵਾਲਾ ਇਹ ਨਹੀਂ ਜਾਣਦਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿੰਨਾ ਪਹਿਲਿਆਂ ਨੂੰ ਉਪਦੇਸ਼ ਦੇ ਕੇ ਭੇਜਿਆ ਉਹ ਤਾਂ ਹਾਰ ਖਾ ਕੇ ਆ ਗਏ, ਥੋੜਾ ਜਿਹਾ ਤੇ ਹੰਕਾਰ ਘਟਾ ਲਵਾਂ, ਪਰ ਅੱਗੇ ਨਾਲੋਂ ਵੀ ਵਧਾ ਕੇ ਚੱਲਿਆ, ਕਹਿੰਦਾ ਕਿ ਮੈਂ ਤੇ ਜਾਂਦਿਆਂ ਹੀ ਹਰਾ ਦੇਵਾਂਗਾ। ਸੋ ਇੱਧਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਹੜੇ ਇਹਨਾਂ ਸ਼ਾਸਤਰਾਂ ਵਿਦਾਂਤਿਆਂ ਨੂੰ ਬਣਾਉਣ ਵਾਲੇ ਨੇ ਔਰ ਸਾਰੇ ਅਧਿਆਤਮਿਕ ਪੱਖ ਨੂੰ ਤਿਆਰ ਕਰਨ ਵਾਲੇ ਨੇ, ਭਾਵ ਜਿਹਨਾਂ ਨੇ ਦੇਹੀਆਂ ਤਿਆਰ ਕੀਤੀਆਂ ਕਿ ਇਹ ਚਾਰ ਖਾਣੀਆਂ ਦੇ ਦੁਆਰਾ ਸ੍ਰਿਸ਼ਟੀ ਪੈਦਾ ਕਰ ਦਿੱਤੀ, ਜਿਹੜੇ ਖੁਦ ਉਸ ਵਸਤੂ ਨੂੰ ਬਣਾਉਣ ਵਾਲੇ ਨੇ ਉਸ ਵਸਤੂ ਦਾ ਗਿਆਨ ਕਿਵੇਂ ਨਾ ਹੋਵੇਗਾ। ਇੱਕ ਮਨੁੱਖ ਹੁਣ ਛੋਟੀ ਜਿਹੀ ਕੋਈ ਵਸਤੂ ਬਣਾਵੇ ਤਾਂ ਉਹ ਖੁਦ ਉਸਨੇ ਤਿਆਰ ਕੀਤੀ ਹੈ, ਉਸਨੂੰ ਕਿਵੇਂ ਨਹੀਂ ਪਤਾ ਕਿ ਇਹ ਇਸ ਤਰ੍ਹਾਂ ਤਿਆਰ ਹੋਈ ਹੈ। ਉਹ ਤਾਂ ਇੱਕ ਇੱਕ ਵਸਤੂ ਦੱਸੇਗਾ ਕਿ ਇੰਨੇ ਇੰਚ ਇਸ ਪਾਸੇ ਲੱਗਣੀ ਹੈ, ਇੰਨੇ ਇੰਚ ਇਸ ਪਾਸੇ ਲੱਗਣੀ ਹੈ, ਇਸ ਦੇ ਵਿੱਚ ਆਹ ਵਸਤੂ ਪੈਣੀ ਹੈ, ਅਤੇ ਉਹ ਜਿਸਨੇ ਬਣਾਈ ਨਾ ਹੋਵੇ ਉਸਨੂੰ ਕੀ ਪਤਾ ਕਿ ਇਸ ਦੇ ਵਿੱਚ ਕਿਹੜੀ ਕਿਹੜੀ ਵਸਤੂ ਪਾਈ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨਿਰਗੁਣ ਦੇ ਸਰਗੁਣ ਸਰੂਪ ਨੇ ਔਰ ਅਕਾਲ ਪੁਰਖ ਦੇ ਸਰੂਪ ਆਪ ਅਵਤਾਰ ਧਾਰਨ ਕਰਕੇ ਆਏ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਉਹ ਨੇ। ਇਹ ਮੂਰਖ ਮਤ ਵਾਲਾ ਇਹ ਭੇਦ ਨਾ ਜਾਣ ਸਕਿਆ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਰਮੇਸ਼ਰ ਦਾ ਹੀ ਸਰੂਪ ਹਨ।
ਸ੍ਰੀ ਗੁਰੂ ਜੀ ਕੀ ਗਮਨੇ ਇਤ
ਇਧਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਨਾਂ ਪਹਾੜ ਵੱਲ ਨੂੰ ਵੱਧਦੇ ਜਾ ਰਹੇ ਨੇ।
ਆਗੇ ਕੋ ਮੰਦ ਹੀ ਮੰਦ ਸੋ ਚਾਲ ਸੁਹਾਈ,
ਮਹਾਰਾਜ ਹੌਲੀ ਹੌਲੀ ਕੋਮਲ ਚਰਨਾਂ ਨੂੰ ਰੱਖਦੇ ਹੋਏ ਪਹਾੜ ਤੇ ਚੱਲ ਰਹੇ ਨੇ।
ਉੱਚੇ ਗਏ ਜਦ ਹੀ ਬਹੁਤੇ,
ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਹੁਤੇ ਉੱਚੇ ਚੜ ਗਏ ਪਹਾੜ ਤੇ, ਪਾਵ ਸਿਖਰ ਤੇ ਪਹੁੰਚ ਗਏ।
ਮਰਦਾਨੇ ਤਵੇ ਮੁਖ ਬਾਣੀ ਲਾਈ,
ਤਦੋਂ ਭਾਈ ਮਰਦਾਨਾ ਜੀ ਨੇ ਆਪਣੇ ਮੁਖ ਤੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਦੇਖ ਰਹੇ ਹੋ ਨਿਜ ਲੋਚਨ ਸੰਗ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੈਂ ਆਪਣੇ ਨੇਤਰਾਂ ਦੇ ਨਾਲ ਦੇਖ ਰਿਹਾ ਹਾਂ।
ਮਯੰਕ ਅਬੇ ਨਹ ਦੇਤ ਦਿਖਾਈ,
ਮਹਾਰਾਜ ਮੈਨੂੰ ਮਯੰਕ ਨਾਮ ਸੂਰਜ ਦਾ, ਸੂਰਜ ਕਿਤੇ ਨਜ਼ਰ ਨਹੀਂ ਆਉਂਦਾ।
ਉੱਪਰ ਹੈ ਕਿ ਨਹੀਂ ਇਸ ਥਾਨ,
ਮਹਾਰਾਜ ਇਸ ਥਾਂ ਤੋਂ ਸੂਰਜ ਉੱਪਰ ਹੈ ਵੀ ਕਿ ਨਹੀਂ।
ਕਹਾਂ ਲੱਗ ਜਾਵੋ ਦੇਹੋ ਬਤਾਈ,
ਮਹਾਰਾਜ ਕਿੱਥੋਂ ਤੱਕ ਆਪਾਂ ਚੱਲ ਕੇ ਜਾਣਾ ਇਹ ਵੀ ਦੱਸ ਦੋ ਮੈਨੂੰ।
ਸੁਣ ਕੇ ਗੁਣ ਐਨ ਭਨੇ ਮੁਖ ਬੈਨ,
ਤਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁਣ ਕੇ ਭਾਈ ਮਰਦਾਨਾ ਜੀ ਦੇ ਬੋਲਾਂ ਨੂੰ ਤੇ ਗੁਣਾਂ ਦੇ ਘਰ ਮਹਾਰਾਜ ਬੋਲੇ,
ਰਹੇ ਪਤ ਰਹਿਣ ਸੋ ਨੀਚੇ ਹਮਾਰੇ।
ਮਹਾਰਾਜ ਕਹਿੰਦੇ ਕਿ ਐ ਭਾਈ ਮਰਦਾਨਿਆ, ਪਤ ਰਹਿਣ, ਰਹਿਣ ਰਾਤ ਦਾ ਪਤੀ ਕੌਣ ਆ? ਚੰਦਰਮਾ, ਚੰਦਰਮਾ ਤੇ ਜਿਹੜਾ ਸੂਰਜ ਆ। ਮਹਾਰਾਜ ਕਹਿੰਦੇ ਇਹ ਸਾਡੇ ਤੋਂ ਹੁਣ ਹੇਠਾਂ ਰਹਿ ਗਏ, ਅਸੀਂ ਤਾਂ ਬਹੁਤ ਪਹਾੜ ਦੀ ਸਿਖਰ ਤੇ ਪਹੁੰਚ ਗਏ ਆ, ਤੇ ਆਲੇ ਬੱਦਲ ਆ ਇਹ ਵੀ ਸਾਨੂੰ ਬੜੇ ਉੱਚੇ ਲੱਗਦੇ ਨੇ ਕਿ ਬਹੁਤ ਉੱਚੇ ਨੇ, ਕਦੇ ਪਹਾੜ ਤੇ ਚੜ੍ਹ ਕੇ ਦੇਖੀਏ ਇਹ ਬੱਦਲ ਹੇਠਾਂ ਲੱਭਣੇ ਸ਼ੁਰੂ ਹੋ ਜਾਂਦੇ ਨੇ, ਕਿ ਇੱਧਰ ਮਨੀਕਰਨ ਵੱਲ ਚਲੇ ਜਾਈਏ ਜਾਂ ਹੇਮਕੁੰਟ ਸਾਹਿਬ ਦੀ ਯਾਤਰਾ ਜਿਸ ਨੇ ਕੀਤੀ ਉਸ ਨੂੰ ਪਤਾ ਹੈ ਕਿ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਜਾਂਦੇ ਇਹ ਬੱਦਲ ਜਿਹੜੇ ਵਿੱਚੇ ਟਕਰਾਉਣੇ ਸ਼ੁਰੂ ਹੋ ਜਾਂਦੇ ਨੇ, ਤੇ ਕਾਲੇ ਬੱਦਲਾਂ ਨੂੰ ਚੀਰਦੀ ਹੋਈ ਸੰਗਤ ਹੇਮਕੁੰਟ ਤੇ ਚੜ੍ਹ ਜਾਂਦੀ ਹੈ ਔਰ ਮਹਾਰਾਜ ਜੀ ਦੇ ਪਵਿੱਤਰ ਸਥਾਨ ਦੇ ਦਰਸ਼ਨ ਕਰਦੀ ਹੈ, ਤੇ ਇਹ ਬੱਦਲ ਤਾਂ ਬਹੁਤ ਥੱਲੇ ਰਹਿ ਜਾਂਦੇ ਨੇ, ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਾਂ ਚੜ੍ਹੀ ਸੁਮੇਰ ਪਰਬਤ ਤੇ ਰਹੇ ਨੇ, ਤੇ ਮਹਾਰਾਜ ਕਹਿੰਦੇ ਮਰਦਾਨਿਆ ਇਹ ਜਿਹੜਾ ਰਾਤ ਦਾ ਪਤੀ ਚੰਦਰਮਾ ਤੇ ਸੂਰਜ ਆ ਇਹ ਹੁਣ ਸਾਡੇ ਤੋਂ ਕਾਫੀ ਹੇਠਾਂ ਰਹਿ ਗਏ ਹਨ।
ਯੁਗ ਚਾ ਯੁਗ ਸੂਰਜ ਚੰਦ ਪ੍ਰਕਾਸ਼ ਕਜੇ ਜਗ,
ਜਿਹੜੇ ਸੰਸਾਰ ਦੇ ਵਿੱਚ ਸੂਰਜ ਤੇ ਚੰਦਰਮਾ ਪ੍ਰਕਾਸ਼ਮਾਨ ਹੁੰਦੇ ਨੇ,
ਨੈਣ ਤਰੇ ਕਲ ਨਿਹੋ ਨਿਹਾਰੇ,
ਔਰ ਆਪਣੇ ਜਿਹੜੇ ਨੈਣ ਨੇਤਰ ਨੇ ਅੱਖਾਂ ਜਿਹੜੀਆਂ ਨੇ ਮਰਦਾਨਿਆ ਨੀਵੀਆਂ ਕਰਕੇ ਦੇਖ, ਇਹ ਧਰਤੀ ਦੇ ਵਿੱਚੋਂ ਲੱਭਣਗੇ ਪਾਵੇ ਹੇਠਾਂ ਨੂੰ ਵੇਖ, ਇੱਥੋਂ ਪ੍ਰਾਪਤ ਹੋਣੇ ਹਨ।
ਔਰ ਸਥਾਨ ਜੋ ਬੂਝ ਤੇ ਉੱਪਰ,
ਫਿਰ ਜਿਹੜੇ ਹੋਰ ਸਥਾਨ ਤੂੰ ਪੁੱਛਦਾ ਕਿ ਹੋਰ ਕਿੱਥੋਂ ਤੱਕ ਚੱਲ ਕੇ ਜਾਣਾ ਹੈ ਉਹ ਵੀ ਦੱਸਦੇ ਆ।
ਬਹਰੂਰੇ ਅਨੇਕ ਪ੍ਰਕਾਰੇ,
ਕਿਉਂਕਿ ਉੱਥੇ ਹੋਰ ਵੀ ਬਹੁਤ ਸੁੰਦਰ ਸੁੰਦਰ ਨਗਰੀਆਂ ਹਨ, ਜਿਵੇਂ ਭਗਤ ਧਰੂ ਜੀ ਦੀ ਨਗਰੀ ਹੈ ਸਭ ਤੋਂ ਉੱਚੀ ਹੈ, ਮਹਾਰਾਜ ਕਹਿੰਦੇ ਹੋਰ ਵੀ ਨਗਰੀਆਂ ਬਹੁਤ ਨੇ।
ਮੇਰ ਪੁਸ਼ੇਖਰ ਸਿੱਧ ਰਹੇ ਤਹਿ,
ਜਿੱਥੇ ਸੁਮੇਰ ਪਰਬਤ ਦੀ ਸਿਖਰ ਚੋਟੀ ਦੇ ਉੱਪਰ ਸਿੱਧ ਰਹਿੰਦੇ ਹਨ।
ਸ਼ਕਤੀ ਜਿਨ ਬੀਚ ਉਦਾਰੇ,
ਜਿਨ੍ਹਾਂ ਸਿੱਧਾਂ ਦੇ ਕੋਲ ਬੜੀ ਵੱਡੀ ਸ਼ਕਤੀ ਹੈ, ਕਿਉਂਕਿ ਸ਼ਕਤੀ ਤੋਂ ਬਿਨਾਂ ਇਸ ਬਰਫ਼ ਦੇ ਘਰ ਦੇ ਵਿੱਚ ਰਹਿਣਾ ਵੀ ਕਿਹੜਾ ਸੌਖਾ ਹੈ। ਪਾਂਡਵ ਇਸੇ ਪਰਬਤ ਦੇ ਵਿੱਚ ਬਹਿ ਕੇ ਗਲਤ ਹੋ ਗਏ। ਮਹਾਰਾਜ ਕਹਿੰਦੇ ਉਹਨਾਂ ਕੋਲ ਬੜੀਆਂ ਸ਼ਕਤੀਆਂ ਨੇ, ਉਹ ਇਸ ਸੁਮੇਰ ਪਰਬਤ ਦੇ ਸਿਖਰ ਦੇ ਉੱਪਰ ਰਹਿੰਦੇ ਹਨ।
ਕਾਕ ਪਸੰਡ ਤੇ ਆਦ ਰਖੀਸਰ,
ਫਿਰ ਕਾਕ ਪਸੰਡ ਇਹ ਵੀ ਤੇ ਜਿਹੜੇ ਹੋਰ ਰਖੀਸਰ ਹੋਏ ਨੇ,
ਤਾਂ ਦਰਸੋਂ ਸੁਣੀਏ ਮਰਦਾਨਾ,
ਭਾਈ ਮਰਦਾਨਾ ਜੀ ਉਹ ਵੀ ਸੁਣ,
ਧਰੂ ਪ੍ਰਹਲਾਦ ਵੱਡੇ ਜਾਂਦਤ,
ਜਿਹੜੇ ਭਗਤ ਧਰੂ ਜੀ ਹੋਏ ਨੇ, ਭਗਤ ਪ੍ਰਹਲਾਦ ਜੀ ਹੋਏ ਨੇ ਵੱਡੇ ਭਗਤ, ਤੇ ਇਹਨਾਂ ਦੇ ਨਾਲ ਹੀ ਇਹਨਾਂ ਦੀਆਂ ਜਿਹੜੀਆਂ ਵੱਡੀਆਂ ਨਗਰੀਆਂ ਨੇ, ਤੇ ਇਹਨਾਂ ਦੇ ਨਾਲ ਹੀ ਛੋਟੀਆਂ ਛੋਟੀਆਂ ਨਗਰੀਆਂ ਹੋਰ ਦੱਤਾ ਤ੍ਰੇਓ ਜਿਹੜੇ ਰਿਖੀ ਹੋਏ ਹਨ। ਉਹਨਾਂ ਦੇ ਵੀ ਜਿਹੜੇ ਸਥਾਨ ਨੇ ਇੱਥੇ ਪਾਸ ਹੀ ਸੋਭਦੇ ਨੇ, ਉਹ ਵੀ ਤੈਨੂੰ ਦਿਖਾਵਾਂਗੇ।
ਮੰਦ ਹੈ ਮੰਦ ਚਲੇ ਤਾਂ
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਬਾਲਾ ਜੀ ਕਹਿੰਦੇ ਹੌਲੀ ਹੌਲੀ ਇਸੇ ਤਰ੍ਹਾਂ ਪਹਾੜ ਦੇ ਉੱਪਰ ਚੜ੍ਹਦੇ ਜਾ ਰਹੇ ਨੇ।
ਮਨ ਸਿੱਧਨ ਕੇ ਬਹੁਤ ਆਇਆ ਬਮਾਨਾ,
ਔਰ ਜਿਹੜੇ ਸਿੱਧਾਂ ਦੇ ਅੰਦਰ ਬਹੁਤ ਜ਼ਿਆਦਾ ਮਨਾਂ ਦੇ ਅੰਦਰ ਮਾਣ ਸੀ, ਹੰਕਾਰ ਸੀ,
ਜਿਹੇ ਮਟਾਏ ਭਲੇ ਮਗ ਪਾਏ,
ਮਹਾਰਾਜ ਉਸ ਹੰਕਾਰ ਨੂੰ ਮਿਟਣ ਵਾਸਤੇ ਭਲੀ ਪ੍ਰਕਾਰ ਇਹ ਰਸਤਾ ਲੈ ਕਰਕੇ ਜਾ ਰਹੇ ਨੇ। ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਮੁਕਤੀਦਾਤਾ ਕਹਿਣ ਲੱਗੇ ਮਰਦਾਨਿਆ ਇਹਨਾਂ ਸਿੱਧਾਂ ਦਾ ਨਾਸ ਕਰਨ ਵਾਸਤੇ ਹੀ ਚੱਲ ਰਹੇ ਹਾਂ।
ਪੰਗਰ ਸੁਆਏ ਮੁਖ ਬਚਨ ਅਲਾਏ,
ਤਦੋਂ ਜਦੋਂ ਪੰਗਰਨਾਥ ਗੋਰਖਨਾਥ ਦੀ ਆਗਿਆ ਲੈ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚਰਚਾ ਕਰਨ ਵਾਸਤੇ ਆ ਰਿਹਾ ਸੀ, ਤੇ ਮਹਾਰਾਜ ਦੇ ਕੋਲ ਆ ਕਰਕੇ ਇਸ ਤਰ੍ਹਾਂ ਇਸਨੇ ਬੋਲ ਬੋਲੇ,
ਮਾਈ ਮੁੰਡੇ ਕਹਾਂ ਜਾਏ ਤੁਹੇ ਗਮ ਤਾ ਨਾ ਜਾਣ ਕੋ,
ਕਹਿਣ ਲੱਗਾ ਕਿ ਐ ਮਾਈ ਮੁੰਡੇ ਕਿੱਥੇ ਜਾ ਰਹੇ ਆ, ਤੈਨੂੰ ਡਰ ਨਹੀਂ ਲੱਗਦਾ ਇਸ ਰਸਤੇ ਤੋਂ ਅੱਗੇ ਜਾਣ ਦਾ? ਮਾਈ ਮੁੰਡੇ ਸਿੱਧਾਂ ਦੀ ਇੱਕ ਗਾਲ ਆ, ਜਿਵੇਂ ਅਸੀਂ ਕੌੜੇ ਲਫ਼ਜ਼ਾਂ ਦੇ ਵਿੱਚ ਕਿਸੇ ਨੂੰ ਗਾਲ ਕੱਢ ਦਿੰਦੇ ਹਾਂ ਨਾ, ਇਵੇਂ ਸਿੱਧਾਂ ਦੇ ਵਿੱਚ ਇਹ ਗਾਲ ਸੀ ਮਾਈ ਮੁੰਡੇ। ਮਾਈ ਮੁੰਡੇ ਆਂਦੇ ਕਿ ਤੇਰੇ ਮਾਂ ਦਾ ਸਿਰ ਮੁੰਨਦੇ ਆ, ਇਹ ਗਾਲ ਇਹਨਾਂ ਨੇ ਬਣਾਈ ਹੋਈ ਹੈ ਕਿ ਤੇਰੀ ਮਾਂ ਦਾ ਸਿਰ ਮੁੰਨਣ ਵਾਲਿਆ, ਤੂੰ ਇਸ ਤੋਂ ਅੱਗੇ ਕਿੱਥੇ ਜਾ ਰਿਹਾ, ਤੈਨੂੰ ਡਰ ਨਹੀਂ ਲੱਗਦਾ? ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਦ ਐਸਾ ਕਬੂਲ ਬੋਲਿਆ,
ਮਾਈ ਮੁੰਡੇ ਕਹਾਂ ਜਾਏ ਕੋਈ ਗਮ ਤਾ ਨਾ ਜਾਣ ਕੋ,
ਕਹਿਣ ਲੱਗਾ ਕਿ ਐ ਮਾਈ ਮੁੰਡੇ ਇਸ ਸਥਾਨ ਤੋਂ ਅੱਗੇ ਕਿੱਥੇ ਜਾ ਰਿਹਾ, ਅੱਗੇ ਜਾਣ ਦਾ ਤੈਨੂੰ ਕੋਈ ਗਮ ਨਹੀਂ ਡਰ ਨਹੀਂ ਹੈ ਲੱਗਦਾ,
ਅੱਗੇ ਦੁੱਖ ਪਾਏ ਜਹ ਪ੍ਰਾਣ ਕੋ ਗਵਾਏ,
ਜੇ ਤੂੰ ਇਸ ਰਸਤੇ ਤੂੰ ਅਪਣਾ ਕਰਕੇ ਇਸ ਤੋਂ ਅੱਗੇ ਜਾਵੇਂਗਾ ਤੇ ਦੁੱਖ ਪਾਵੇਂਗਾ ਤੇ ਅੱਗੇ ਜਾ ਕਰਕੇ ਤੇਰਾ ਸਰੀਰ ਨਾਸ ਹੋਵੇਗਾ,
ਸਕੇ ਨਾ ਬਚਾਏ ਹੱਠ ਕੀਜੇ ਨਾ ਮਾਨ ਕੋ,
ਤੂੰ ਆਪਣਾ ਮਾਨ ਛੱਡ ਦੇ, ਹੰਕਾਰ ਛੱਡ ਦੇ, ਹੱਠ ਛੱਡ ਦੇ ਤੇ ਇਥੋਂ ਵਾਪਸ ਮੁੜਿਆ ਅੱਗੇ ਨਾ ਜਾ,
ਅੱਗੇ ਚੱਲਵੇ ਕੀ ਚਾਹੇ ਗੋਰਖ ਕੋ ਗੁਰੂ ਕਰੋ,
ਜੇ ਤੈਨੂੰ ਅੱਗੇ ਜਾਣ ਦੀ ਚਾਹਨਾ ਆ ਕਿ ਇਸ ਸਥਾਨ ਤੋਂ ਮੈਂ ਅੱਗੇ ਜਾਣਾ, ਸੁਮੇਰ ਦੇ ਸਿਖਰ ਤੇ ਚੜ੍ਹਨਾ ਹੀ ਆ, ਤੇ ਫਿਰ ਤੂੰ ਗੋਰਖ ਨਾਥ ਨੂੰ ਆਪਣਾ ਪਹਿਲਾਂ ਗੁਰੂ ਬਣਾ ਲਾ, ਜੇ ਗੁਰੂ ਅਪਣਾ ਲੇਗਾ ਤੇ ਫਿਰ ਅੱਗੇ ਜਾ ਸਕਦਾ ਹੈ,
ਸੇਵਕ ਹੈ ਜਾ ਕੇ ਬਹੁ ਦੇਖ ਮਨ ਗਿਆਨ ਕੋ,
ਕਿਉਂਕਿ ਜਿਸ ਦੇ ਪਹਿਲਾਂ ਹੀ ਬੜੇ ਸੇਵਕ ਨੇ ਤੇ ਸਾਰਿਆਂ ਸੇਵਕਾਂ ਨੂੰ ਉਹ ਗਿਆਨ ਦਾ ਉਪਦੇਸ਼ ਦਿੰਦਾ ਹੈ,
ਪਾਛੇ ਹਟ ਜਾਈਏ ਨਾ ਤੋਂ ਗੁਰੂ ਕਰ ਲਈਏ ਅਬ,
ਜਾਂ ਤੇ ਇਸ ਅੱਗੇ ਜਾਣ ਤੋਂ ਇਸ ਰਸਤੇ ਤੋਂ ਪਿੱਛੇ ਹਟ ਜਾ, ਜੇ ਅੱਗੇ ਜਾਣਾ ਤੇ ਫਿਰ ਗੋਰਖਨਾਥ ਨੂੰ ਆਪਣਾ ਗੁਰੂ ਅਪਣਾ ਲੈ,
ਗੋ ਮਾਇਕ ਕਹੀਏ ਜੇ ਤੂੰ ਚਾਹੇ ਨਿਜ ਪ੍ਰਾਣ ਕੋ,
ਜੇ ਤੂੰ ਆਪਣੇ ਪ੍ਰਾਣ ਜੀਵਨੇ ਚਾਹੁੰਦਾ ਆ, ਜੇ ਇਸ ਦੇਹੀ ਵਿੱਚ ਪ੍ਰਾਣ ਚਾਹੁੰਦਾ ਆ ਤੇ ਫਿਰ ਦੋਵਾਂ ਦੇ ਵਿੱਚੋਂ ਇੱਕ ਗੱਲ ਕਰ ਲਾ, ਜਾਂ ਤੇ ਇੱਥੋਂ ਵਾਪਸ ਮੁੜ ਜਾ ਤੇ ਜਾਂ ਗੋਰਖਨਾਥ ਨੂੰ ਆਪਣਾ ਗੁਰੂ ਅਪਣਾ ਲਾ, ਇਹਨਾਂ ਦੋਨਾਂ ਦੇ ਵਿੱਚੋਂ ਇੱਕ ਕਰਮ ਕਰਨਾ ਪੈਣਾ, ਫਿਰ ਇਸ ਸਥਾਨ ਤੋਂ ਅੱਗੇ ਜਾ ਸਕਦਾ ਹੈ,
ਮਨਸਾ ਹੈ ਮਾਈ ਤਾਂ ਕੋ ਮੁੰਡ ਹੈ ਮੁੰਡਾਈ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਤਰ ਦੇਣ ਲੱਗੇ ਨੇ, ਮਹਾਰਾਜ ਕਹਿੰਦੇ ਜਿਹੜੀ ਮਨਸਾ ਕਾਮਨਾ ਹੈ, ਮਹਾਰਾਜ ਕਹਿੰਦੇ ਇਹ ਕਾਮਨਾ ਮਨਸਾ ਹੈ ਮਾਈ, ਇਹ ਸਾਡੀ ਮਾਈ ਹੈ, ਤੂੰ ਕਿਹਾ ਨਾ ਮਾਈ ਮੁੰਡੇ ਕਿੱਥੇ ਜਾ ਰਿਹਾ, ਮਹਾਰਾਜ ਨਿਮਰਤਾ ਦੇ ਪੁੰਜ ਦੇਖੋ ਗਾਲ ਦੇ ਕੇ ਬੋਲਿਆ, ਤੇ ਮਹਾਰਾਜ ਇਸ ਦੀ ਗਾਲ ਨੂੰ ਵੀ ਗਿਆਨ ਦੇ ਵਿੱਚ ਬਦਲ ਦਿੰਦੇ ਨੇ, ਕਹਿਣ ਲੱਗੇ ਜਿਹੜੀ ਮਨਸਾ ਹੈ ਮਾਈ, ਕਹਿੰਦੇ ਇਹ ਸਾਡੀ ਮਾਈ ਆ, ਮਾਂ ਆ ਸਾਡੀ, ਜਿਹੜੀ ਮਨਸਾ ਜਿਹੜੀ ਕਾਮਨਾ ਧਾਰਨ ਕਰ ਲੈਂਦੇ ਕਿ ਸਾਡੀ ਇਹ ਇੱਛਾ ਪੂਰੀ ਹੋਣੀ ਚਾਹੀਦੀ ਹੈ, ਮਹਾਰਾਜ ਦੇ ਕੋਲ ਆਏ, ਮਹਾਰਾਜ ਕਹਿੰਦੇ ਇਹ ਸਾਡੀ ਮਾਈ ਹੈ, ਤਾਂ ਕੋ ਮੁੰਡ ਹੈ ਮੁੰਡਾਈ, ਕਹਿੰਦੇ ਅਸੀਂ ਇਸ ਮਨਸਾ ਦੀ ਮਾਈ ਦਾ ਸਿਰ ਮੁੰਨ ਦਿੱਤਾ, ਕੋਈ ਇੱਛਾ ਰੱਖੀ ਨੀ, ਮਨ ਦੇ ਅੰਦਰ ਕਾਮਨਾ ਹੀ ਕੋਈ ਨੀ, ਮਾਈ ਦਾ ਇਹ ਸਿਰ ਮੁੰਨਿਆ ਹੈ,
ਮਾਈ ਹੂੰ ਕਿ ਮਾਈ ਸੰਗ ਸਜਾ ਨਾ ਸੰਭਾਰਿਆ,
ਫਿਰ ਜਿਹੜੀ ਮਾਈ ਦੀ ਮਾਈ ਆ, ਆਪਣੀ ਮਾਂ ਦੀ ਮਾਂ ਜਿਹੜੀ ਹੈ, ਕਹਿੰਦੇ ਉਹ ਜਿਹੜੀ ਪੁੰਨ ਮਾਈ ਹੂੰ ਕਿ ਮਾਈ ਸੰਗ ਤਜਾ ਨਾ ਸੰਭਾਰਿਆ, ਕਹਿੰਦੇ ਉਹਦਾ ਵੀ ਸਾਥ ਛੱਡ ਦਿੱਤਾ, ਹੁਣ ਮਾਈ ਦੀ ਮਾਈ ਕਿਹੜੀ ਹੈ, ਤ੍ਰਿਸ਼ਨ, ਕਾਮਨਾ ਤੇ ਰੱਖ ਲਈ ਤੇ ਜੇ ਇੱਕ ਵਾਰੀ ਮਹਾਰਾਜ ਨੇ ਕਾਮਨਾ ਪੂਰੀ ਵੀ ਕਰ ਦਿੱਤੀ, ਹੁਣ ਆਪ ਆਪਣੀ ਕਾਮਨਾ ਲੈ ਕੇ ਆਉਂਦੇ ਹਾਂ, ਮਹਾਰਾਜ ਸਾਨੂੰ ਪੁੱਤ ਦੇ, ਦੁੱਧ ਦੇ, ਦੂਤ ਪੂਤ ਨੂਤ ਚਾਹੇ ਭਲੀ ਕਰ ਤੂਤ ਚਾਹੇ, ਹਰ ਇੱਕ ਦੀ ਆਪਣੀ ਆਪਣੀ ਕਾਮਨਾ ਆ, ਇੱਛਾ ਆ, ਮੰਗ ਆ, ਪਰ ਤ੍ਰਿਸ਼ਨਾ ਕਿਸ ਦੀ ਬੁੱਝਦੀ ਆ, ਜੇ ਤਾਂ ਕਾਮਨਾ ਪੂਰੀ ਹੋ ਗਈ ਫਿਰ ਤਾਂ ਖੜ ਜਾਵੇ, ਖੜਦਾ ਕੋਈ ਵੀ ਨਹੀਂ ਕਿ ਕਾਮਨਾ ਪੂਰੀ ਹੋ ਗਈ ਹੁਣ ਹੀ ਰੁਕ ਜਾਵਾਂ, ਤੇ ਮਹਾਰਾਜ ਕਹਿੰਦੇ ਜਿਹੜੀ ਕਾਮ ਮਨਸਾ ਹੈ ਨਾ ਸਾਡੀ, ਉਹ ਮਾਈ ਆ, ਅਸੀਂ ਮਨਸਾ ਰੂਪੀ ਮਾਈ ਦਾ ਸਿਰ ਮੁੰਨ ਦਿੱਤਾ, ਤੇ ਦੂਸਰੇ ਕਹਿੰਦੇ ਜਿਹੜੀ ਮਾਈ ਦੀ ਮਾਈ ਅੱਗੋਂ ਆ, ਸਾਡੀ ਮਾਂ ਦੀ ਜਿਹੜੀ ਮਾਂ ਆ, ਕਹਿੰਦੇ ਉਹ ਹੈ ਤ੍ਰਿਸ਼ਨਾ, ਕਹਿੰਦੇ ਅਸੀਂ ਤ੍ਰਿਸ਼ਨਾ ਨੂੰ ਵੀ ਛੱਡਿਆ ਹੋਇਆ, ਉਹ ਵੀ ਸਾਡੇ ਅੰਦਰ ਕੋਈ ਤ੍ਰਿਸ਼ਨਾ ਲਾਲਸਾ ਲੋਭ ਲਾਲਸਾ ਨਹੀਂ ਹੈ, ਉਹ ਵੀ ਅਸੀਂ ਸੰਭਾਲੀ ਨਹੀਂ ਹੈ, ਭਾਵ ਨਾਸ ਕਰ ਦਿੱਤੀ ਹੈ,
ਦੁੱਖ ਤਾਂ ਕੋ ਹੋਏ ਭੂਲੇ ਫਿਰੇ ਪੰਥ ਜੋਏ,
ਮਹਾਰਾਜ ਕਹਿਣ ਲੱਗੇ ਕਿ ਐ ਭੰਗਰਨਾਥ, ਦੁੱਖ ਤਾਂ ਉਸ ਨੂੰ ਹੁੰਦਾ ਜਿਹੜਾ ਆਪਣੇ ਪੰਥ ਨੂੰ ਛੱਡ ਦੇਵੇ, ਭਾਵ ਜਿਸ ਰਸਤੇ ਤੇ ਤੁਰਦਾ ਹੋਵੇ ਉਹ ਆਪਣਾ ਰਸਤਾ ਗਵਾ ਬੈਠੇ, ਉਸ ਨੂੰ ਦੁੱਖ ਹੁੰਦਾ ਕਿ ਮੈਂ ਇਹ ਰਸਤਾ ਭੁੱਲ ਗਿਆ ਤੇ ਹੁਣ ਮੈਂ ਕਿਸ ਪਾਸੇ ਜਾਵਾਂਗਾ, ਮਹਾਰਾਜ ਕਹਿੰਦੇ ਅਸੀਂ ਤਾਂ ਆਪਣੇ ਰਸਤੇ ਤੇ ਚੱਲਦੇ ਜਾ ਰਹੇ ਹਾਂ ਤੇ ਸਾਨੂੰ ਦੁੱਖ ਕਿਸ ਪ੍ਰਕਾਰ ਦਾ ਹੋਣਾ ਸੀ, ਇਸ ਵਾਸਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਮਛੰਦਰ ਨਾਥ ਭੁੱਲਿਆ, ਵਾਹਿਗੁਰੂ ਭੰਗਰ ਨਾਥ ਭੁੱਲਿਆ ਤੂੰ ਫਿਰਦਾ ਹੈ,
ਮਾਨਕੋ ਤੁਮਾਰੋ ਖੋਏ ਲਿਓ ਮਾਰਗ ਨਿਹਾਰਿਆ,
ਮਹਾਰਾਜ ਕਹਿੰਦੇ ਹਾਂ ਇੱਕ ਦੁੱਖ ਸਾਨੂੰ ਜ਼ਰੂਰ ਹੁੰਦਾ ਹੈ ਕਿਉਂਕਿ ਤੁਸੀਂ ਮਾਰਗ ਤੋਂ ਭੁੱਲੇ ਹੋ ਤੇ ਅਸੀਂ ਤੁਹਾਨੂੰ ਇਹ ਮਾਰਗ ਦਾ ਦਰਸ਼ਨ ਕਰਾਉਣਾ, ਮਾਰਗ ਦਰਸ਼ਨ ਕਰਾਉਣਾ, ਤੁਹਾਨੂੰ ਉਪਦੇਸ਼ ਦੇਣਾ ਗਿਆਨ ਦਾ, ਤੇ ਇਸ ਵਾਸਤੇ ਮੈਂ ਇਸ ਰਸਤੇ ਤੇ ਚੱਲ ਕੇ ਆਇਆ ਤੇ ਤੁਹਾਡੇ ਮਾਣ ਨੂੰ ਮੇਟ ਕੇ ਗਿਆਨ ਦਾ ਉਪਦੇਸ਼ ਦੇ ਦੇਵਾਂਗਾ, ਤੇ ਫਿਰ ਕਹਿੰਦੇ ਮੈਂ ਜਿਹੜਾ ਇਹ ਪੰਥ ਨਿਹਾਰਿਆ, ਜਿਸ ਰਸਤੇ ਤੇ ਮੈਂ ਜਾ ਰਿਹਾ ਵਾਕਈ ਮੈਨੂੰ ਇਹ ਰਸਤਾ ਭੁੱਲਦਾ ਲੱਗਦਾ, ਤੇ ਜਦੋਂ ਮੈਂ ਤੁਹਾਡਾ ਮਾਣ ਮੇਟ ਦਿੱਤਾ, ਤੁਹਾਨੂੰ ਗਿਆਨ ਦਾ ਉਪਦੇਸ਼ ਕਰਾ ਦਿੱਤਾ, ਮਹਾਰਾਜ ਕਹਿੰਦੇ ਫਿਰ ਮੈਨੂੰ ਆਪਣਾ ਰਸਤਾ ਆਪ ਹੀ ਨਜ਼ਰ ਆਉਣ ਲੱਗ ਜਾਣਾ, ਫਿਰ ਮੈਨੂੰ ਇਹ ਰਸਤਾ ਸਾਫ਼ ਪਤਾ ਲੱਗ ਜਾਣਾ ਹੈ,
ਗੋਰਖ ਬੋਲੋ ਕਿਉਂ ਤੇਰੋ ਆਉਦ ਹੈ ਵਧਾਈ ਬਾਦ,
ਫਿਰ ਜਿਹੜਾ ਤੂੰ ਕਹਿੰਦਾ ਕਿ ਗੋਰਖਨਾਥ ਨੂੰ ਗੁਰੂ ਅਪਣਾ ਲਓ, ਉਸਨੇ ਬੜਾ ਉਪਦੇਸ਼ ਦਿੱਤਾ, ਸਾਰਿਆਂ ਨੂੰ ਸੇਵਕ ਬਣਾਇਆ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤੇਰਾ ਗੋਰਖਨਾਥ ਗੁਰੂ ਹੀ ਸਾਡੇ ਕੋਲ ਆਇਆ ਸੀ, उसने साडे नाल आके पहला चर्चा कीती सी और शक्तियां भी लाईयां सन, वह हार खा के वापस गया सी। इस वास्ते तेरा गुरु गोरखनाथ भी देख लिया है।
बादपुर चावे नह मान को नवारिया।
महाराज कहिंदे हुण तू एवें बाद चर्चा कर जिहड़ी करनी है एवें अपने मान नूं ना रखी बैठ, ये अपना निवार ला दूर कर ला।
ओयो निज ज्ञान कैसे देहूं गात्यान।
सतगुरु महाराज कहिंदे अपना जिहड़ा मान हंकार है इस नूं खोला नाश कर ला ते मुक्ति हासिल कर लवेगा साडे पासों।
ਦੰਭ ਧਰੇ ਸਨਮਾਨ ਹਿਤ ਲੋਕਾਂ ਨੂੰ ਪੁਲਾਰਿਆ।
ਜਿਹੜਾ ਤੁਸੀਂ ਲੋਕਾਂ ਤੋਂ ਮਾਣ ਕਰਾਉਣ ਵਾਸਤੇ ਹੰਕਾਰ ਧਾਰਨ ਕੀਤਾ ਹੋਇਆ, ਇਸ ਹਿੱਤ ਵਾਸਤੇ ਜਿਹੜਾ ਤੁਸੀਂ ਮਾਣ ਰੱਖਦੇ ਹੋ, ਮਹਾਰਾਜ ਕਹਿੰਦੇ ਇਹ ਤੁਸੀਂ ਲੋਕਾਂ ਨੂੰ ਭੁਲਾ ਕਰਕੇ ਭੁਲੇਖੇ ਵਿੱਚ ਪਾ ਕਰਕੇ ਰੱਖਿਆ ਹੋਇਆ, ਇਹ ਇੱਕ ਪਖੰਡ ਰਚਿਆ ਹੋਇਆ, ਇਸ ਦਾ ਤਿਆਗ ਕਰਦੇ ਹੋ।
ਕਾਨ ਪੁੱਛਦਾਏ ਮੁੰਦਾ ਫਟਕ ਬਣਾਏ।
ਫਿਰ ਕਹਿੰਦਾ ਕਿ ਜਿਹੜਾ ਕਾਨ ਪੁੱਛਦਾਏ ਮੁੰਦਾ ਫਟਕ ਬਣਾਏ, ਕਹਿਣ ਲੱਗਾ ਕਿ ਸਤਿਗੁਰੂ ਤਪਾ ਨਾਨਕ ਆਪਣੇ ਕੰਨਾਂ ਨੂੰ ਚੀਰ ਕਰਕੇ ਇਸ ਦੇ ਵਿੱਚ ਦੋ ਮੁੰਦਰਾਂ ਪਾ ਲੈ।
ਸੇਲੀਆਂਗ ਹੂੰ ਮੈਂ ਪਾਏ ਭੇਖ ਦੰਭ ਕੇ ਨਿਦਾਨ ਹੋ।
ਕਹਿਣ ਲੱਗਾ ਕਿ ਇਹ ਪਖੰਡ ਦਾ ਭੇਦ ਨਹੀਂ ਆ, ਇਹ ਸੇਲੀ ਪਾਉਣੀ ਪੈਣੀ ਆ ਗੱਲ ਦੇ ਵਿੱਚ, ਫਿਰ ਪਤਾ ਲੱਗਣਾ ਕਿ ਇਹ ਜੋਗਨਾਥ ਕੀ ਹੁੰਦਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਤਰ ਦੇਣਗੇ।
ਪਸਮਾ ਲਗਾਏ ਪੱਟ ਭਗਵੇ ਰੰਗਾਏ ਚੋਲੀ।
ਫਿਰ ਮਹਾਰਾਜ ਕਹਿੰਦੇ ਤੁਸੀਂ ਜਿਹੜੀ ਭਸਮ ਲਗਾ ਕਰਕੇ ਤੇ ਭੰਗਵੇਂ ਕੱਪੜੇ ਪਾ ਕਰਕੇ ਮੰਗਣ ਵਾਸਤੇ ਝੋਲੀ ਲੈ ਲੈਂਦੇ ਹੋ।
ਲੀਨੇ ਹੈ ਸਵਾਏ ਨਿਜ ਮਾਨ ਤੋਂ ਮਹਾਨ ਹੋ।
ਔਰ ਆਪਣੇ ਆਪ ਨੂੰ ਵੱਡੇ ਕਹਾਉਂਦੇ ਹੋ, ਇਹ ਝੋਲੀਆਂ ਗਲਾਂ ਦੇ ਵਿੱਚ ਪਾਈਆਂ, ਡੰਡ ਕਮੰਡਲ ਮੋਢੇ ਭਾਰ, ਯੋਗ ਨਾ ਹੀ ਕਰਮਾਂ ਦੀ ਮਾਰ। ਇਹ ਆਪਣੇ ਆਪ ਨੂੰ ਤਾਂ ਕਹਿੰਦੇ ਅਸੀਂ ਘਰ ਬਾਰ ਛੱਡ ਦਿੱਤੇ ਆ ਤੇ ਗ੍ਰਿਸਤੀ ਪੁਲਣਾ ਛੱਡ ਦਿੱਤਾ, ਅਸੀਂ ਜੰਗਲਾਂ ਵਿੱਚ ਚਲੇ ਗਏ ਆ ਮੰਗਦੇ, ਤੇ ਫਿਰ ਉਹਨਾਂ ਦੇ ਘਰਾਂ ਦੇ ਵਿੱਚ ਵੀ ਜਾ ਕੇ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹੋ ਜਿਹਾ ਜਿਹੜਾ ਪਖੰਡ ਹੈ ਉਸ ਨੂੰ ਨਾਸ਼ ਕਰ ਦੇਵੋ।
ਯੋਗ ਕੀ ਜੁਗਤ ਨਾਹੀ ਜਾਣੀ ਤਾਂ ਬੇਮਤ।
ਮਹਾਰਾਜ ਕਹਿੰਦੇ ਯੋਗ ਦੀ ਜੁਗਤ ਤਾਂ ਤੁਸੀਂ ਜਾਣੀ ਨਹੀਂ, ਕਿਉਂਕਿ ਯੋਗ ਤਾਂ ਨਾਮ ਜੁੜਨ ਦਾ ਹੈ, ਜੁੜੇ ਤਾਂ ਤੁਸੀਂ ਪਰਮੇਸ਼ਰ ਦੇ ਨਾਲ ਹੈ ਨਹੀਂ। ਇਸ ਵਾਸਤੇ ਤੁਸੀਂ ਬੇਮਤ ਜਿਹੜੀ ਪੁੱਠੀ ਮਤ ਹੈ ਉਹ ਧਾਰਨ ਕੀਤੀ ਹੋਈ, ਪਖੰਡ ਹੀ ਰਚਿਆ ਹੈ।
ਜੋਗੀ ਹੋ ਕਹਤ ਜੋਗ ਹੂੰ ਤੇ ਅਣਜਾਣ ਹੋ।
ਆਪਣੇ ਆਪ ਨੂੰ ਤਾਂ ਜੋਗੀ ਕਹਾਉਂਦੇ ਹੋ ਕਿ ਅਸੀਂ ਜੋਗੀ ਹਾਂ, ਪਰ ਅਸਲ ਵਿੱਚ ਤੁਸੀਂ ਜੋਗ ਤੋਂ ਅਣਜਾਣ ਹੋ।
ਹੈ ਵਧਾਈ ਕੂਰ ਪੰਥ ਸ਼ੁਭ ਰਹੋ ਦੂਰ।
ਜਿਹੜੀ ਉਮਰ ਤੁਸੀਂ ਵਧਾਈ ਹੋਈ ਹੈ ਇਹ ਮਹਾਰਾਜ ਕਹਿੰਦੇ ਕੂਰ ਝੂਠ ਹੀ ਹੈ, ਕਿਉਂਕਿ ਉਮਰ ਦੇ ਵਿੱਚ ਕੁਛ ਪ੍ਰਾਪਤੀ ਕੀਤੀ ਹੋਏ ਫਿਰ ਤਾਂ ਕੁਛ ਵਧਾਉਣ ਦਾ ਫਾਇਦਾ, ਤੇ ਜੇ ਉਮਰ ਐਵੇਂ ਵਧਾ ਕੇ ਹੀ ਬੈਠੀ ਹੋਈ ਹੈ ਤੇ ਫਿਰ ਝੂਠ ਦਾ ਪਸਾਰਾ ਹੀ ਬਣਾਇਆ ਹੋਇਆ। ਉਮ ਔਧ ਹੈ ਵਧਾਈ ਕੂਰ ਅੰਤ ਪੰਥ ਸੁਭ ਰਹੇ ਹੋ ਦੂਰ। ਜਿਹੜਾ ਮੁਕਤੀ ਦਾ ਰਸਤਾ ਹੈ ਉਹ ਤਾਂ ਤੁਹਾਡੇ ਤੋਂ ਬਹੁਤ ਅਜੇ ਦੂਰ ਬੈਠਾ ਹੈ, ਅਜੇ ਤਾਂ ਤੁਸੀਂ ਮੁਕਤੀ ਦੇ ਰਸਤੇ ਦੇ ਪਾਸ ਆਸ ਵੀ ਨਹੀਂ ਬੈਠੇ ਕਿਤੇ, ਇਸ ਵਾਸਤੇ ਉਹ ਰਸਤਾ ਤੁਹਾਡੇ ਤੋਂ ਦੂਰ ਹੈ।
ਸਹਿਜ ਸਵਰੂਪ ਕੋ ਹਦੂਰ ਕੇ ਵਜਾਨ ਹੋ।
ਫਿਰ ਜਿਹੜਾ ਸਹਿਜ ਸਰੂਪ ਹੈ ਭਾਵ ਜਿਹੜੀ ਨਿੱਜ ਆਤਮਾ ਹੈ ਉਹਦੇ ਨਾਲ ਤੇ ਤੁਸੀਂ ਬਹੁਤ ਦੂਰ ਹੋ, ਜੇ ਤੁਸੀਂ ਅਜੇ ਮੁਕਤੀ ਦੇ ਰਸਤੇ ਦੇ ਪਾਸੇ ਤੁਰੇ ਹੀ ਨਹੀਂ, ਯੋਗ ਮਤ ਨੂੰ ਅਪਣਾਇਆ ਹੀ ਨਹੀਂ, ਅਸਲ ਵਿੱਚ ਤੁਹਾਨੂੰ ਪਤਾ ਹੀ ਨਹੀਂ ਕਿ ਇਹ ਯੋਗ ਹੈ ਕੀ, ਤੇ ਮਹਾਰਾਜ ਕਹਿੰਦੇ ਜਿਹੜਾ ਸਵੈ ਸਰੂਪ ਹੈ, ਜਿਹੜਾ ਸਹਿਜ ਅਵਸਥਾ ਹੈ, ਨਿੱਜ ਸਰੂਪ ਦਾ ਗਿਆਨ ਹੈ, ਉਹ ਤੁਹਾਨੂੰ ਕਿੱਥੋਂ ਪ੍ਰਾਪਤ ਹੋ ਜਾਵੇਗੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਸਰਵਣ ਕਰਕੇ ਇਹ ਭੰਗਰਨਾਥ ਚੁੱਪ ਹੋ ਗਿਆ। ਜਿਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੋਰ ਉਪਦੇਸ਼ ਦੇ ਕੇ ਭੰਗਰਨਾਥ ਦਾ ਮਾਣ ਤੋੜਨਗੇ, ਕੱਲ ਦੇ ਦੀਵਾਨ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦਿਹੋਂ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ, ਲਿਖ ਹੈ ਕਤੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇੱਕ ਵਾਰੀ ਮੈਂ ਫਿਰ ਬੇਨਤੀ ਕਰਦਿਆਂ ਕਿ ਇਹ ਤਰੀਕਾਂ ਥੋੜੀਆਂ ਜਿਹੀਆਂ ਯਾਦ ਰੱਖ ਲੈਣੀਆਂ ਕਿ ਭਾਈ ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ 6 ਜਨਵਰੀ ਦਿਨ ਵੀਰਵਾਰ ਨੂੰ ਮਨਾਇਆ ਜਾਣਾ, ਔਰ ਇਸੇ ਤਰ੍ਹਾਂ ਸਰਬੰਸ ਦਾਨੀ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 11 ਜਨਵਰੀ ਮੰਗਲਵਾਰ ਨੂੰ, ਔਰ 9 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਔਰ 11 ਜਨਵਰੀ ਨੂੰ ਭੋਗ ਪੈਣਗੇ, ਕਿਉਂਕਿ ਜੋ ਪੁਰਾਣੀਆਂ ਥਿੱਤਾਂ ਦੇ ਅਨੁਸਾਰ ਔਰ ਜੋ ਪ੍ਰਤਨ ਮਰਿਆਦਾ ਦੇ ਅਨੁਸਾਰ ਇਹੀ ਸਹੀ ਦਿਹਾੜਾ ਹੈ। ਕਈਆਂ ਨੇ ਨਵੇਂ ਕੈਲੰਡਰ ਨੂੰ ਛੱਡ ਕਰਕੇ ਪੁਰਾਣੇ ਕੈਲੰਡਰ ਨੂੰ ਹੀ ਮੰਨਦਿਆਂ ਹੋਇਆਂ, ਸੋ ਇਹ ਕੱਲ੍ਹ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਦਿਹਾੜਾ ਮਨਾ ਰਹੇ ਨੇ, ਪਰ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਹੈ 11 ਜਨਵਰੀ ਨੂੰ ਹੈ, ਉਹ ਅਸੀਂ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਤੇ ਮਨਾਵਾਂਗੇ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।